ਸ੍ਰੀ ਰਾਗ ਮਹੱਲਾ ਤੀਜਾ। ਇੱਕ ਫਿਰ ਰਵ ਹੈ ਆਪਣਾ, ਹਉ ਕਹਿ ਦਰ ਪੁੱਛੋ ਜਾਏ। ਇੱਕ ਜੋ ਗਿਆਨਵਾਨ ਸੁਹਾਗਣ ਸਖੀਆਂ ਨੇ ਉਹ ਆਪਣੇ ਪਤੀ ਦੇ ਆਨੰਦ ਨੂੰ ਭੋਗਦੀਆਂ ਨੇ, ਪਰ ਕਹਿੰਦੇ ਮੈਂ ਕਿਸ ਦੇ ਦਰਵਾਜ਼ੇ ਜਾ ਕੇ ਪਤੀ ਦੀ ਪ੍ਰਾਪਤੀ ਦਾ ਰਸਤਾ ਪੁੱਛਾਂ ਜਾ ਕੇ। ਸ੍ਰੀ ਰਾਗ ਤੀਜੇ ਪਾਤਸ਼ਾਹ ਇਉਂ ਫਰਮਾਉਂਦੇ ਨੇ, ਕਿਸ ਕੋਲੋਂ ਪੁੱਛਾਂ ਰਸਤਾ, ਕਿਉਂਕਿ ਉਹ ਤਾਂ ਪਤੀ ਪਰਮਾਤਮਾ ਨੇ ਆਨੰਦ ਨੂੰ ਮਾਨਣ ਚ ਬੈਠੇ ਨੇ, ਪਤਾ ਨੀ ਗੱਲ ਕਰਨਗੇ ਨਹੀਂ ਕਰਨਗੇ। ਸਤਿਗੁਰ ਸੇਵੀ ਭਾਉ ਕਰ ਮੈਂ ਫਿਰ ਦੇਹੋ ਮਿਲਾਏ। ਕਹਿੰਦੇ ਜਗਿਆਸੂ ਤੂੰ ਪ੍ਰੇਮ ਪਿਆਰ ਦੇ ਨਾਲ ਸਤਿਗੁਰਾਂ ਦੀ ਸੇਵਾ ਕਰ, ਤੂੰ ਇਉਂ ਬੇਨਤੀ ਕਰ, ਹੇ ਗੁਰੂ, ਹੇ ਸਤਿਗੁਰੂ, ਮੈਨੂੰ ਵਾਹਿਗੁਰੂ ਨਾਲ ਮਿਲਾ ਦਿਓ ਜੀ, ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਮੈਨੂੰ, ਸਾਡੇ ਉੱਤੇ ਮਿਹਰ ਕਰ ਦਿਓ ਜੀ। ਸਭ ਉਪਾਏ ਆਪੇ ਵੇਖੈ, ਕਿਸ ਨੇੜੈ ਕਿਸ ਦੂਰ ਹੈ। ਜੋ ਪਰਮਾਤਮਾ ਸਾਰਿਆਂ ਨੂੰ ਪੈਦਾ ਕਰਨ ਵਾਲਾ, ਉਹ ਆਪੇ ਵੇਖੈ ਤੂੰ ਪਾਪ ਪਾਲਦਾ। ਸਭ ਉਪਾਏ ਪੈਦਾ ਕਰਕੇ ਆਪੇ ਵੇਖੈ, ਵੇਖੈ ਦਾ ਮਤਲਬ ਪਾਲਦਾ ਹੈ, ਧਿਆਨ ਰੱਖਦਾ, ਆਪਣੀ ਨਿਗਾਹ ਵਿੱਚ ਰੱਖਦਾ, ਕਿਸ ਨੇੜੈ ਕਿਸ ਦੂਰ। ਉਹ ਵਾਹਿਗੁਰੂ ਕਿਸ ਦੇ ਨੇੜੇ ਆ ਤੇ ਕਿਹਦੇ ਦੂਰ ਕਹੀਏ, ਆਪਣਾ ਆਪ ਰੂਪ ਹੋਣ ਕਰਕੇ ਉਹ ਨਾ ਕਿਸੇ ਨੇੜੇ ਨਾ ਦੂਰ, ਉਹ ਤਾਂ ਹਿਰਦੇ ਚ ਸਾਰਿਆਂ ਦੇ ਹੀ ਬੈਠਾ, ਹਰੇਕ ਦੇ ਮਨ ਦੇ ਅੰਦਰ, ਹਰੇਕ ਦੇ ਹਿਰਦੇ ਵਿੱਚ ਉਹਦਾ ਵਾਸਾ ਹੈ। ਭਾਵਨਾ ਕਰਕੇ ਦੂਰ ਹੈ, ਭਾਵਨਾ ਕਰਕੇ ਨੇੜੇ ਹੈ। ਭਾਵਨਾ ਕਰ ਲਈਏ ਮੇਰੇ ਕੋਲ ਹੈ, ਫਿਰ ਕੋਲ ਹੀ ਹੈ। ਮਨ ਦੇ ਅੰਦਰ ਇਹ ਗੱਲ ਆ ਜੇ ਕਿ ਪਰਮਾਤਮਾ ਤਾਂ ਸਾਡੇ ਵਰਗਿਆਂ ਨੂੰ ਕਿੱਥੇ ਮਿਲਦਾ, ਉਹ ਤਾਂ ਬੜੀ ਦੂਰ ਰਹਿੰਦਾ, ਫਿਰ ਆਪਾਂ ਹੀ ਦੂਰ ਕਰ ਦਿੰਦੇ ਹਾਂ। ਆਪਾਂ ਜਿਵੇਂ ਜਿਵੇਂ ਸੋਚੀ ਜਾਂਦੇ ਹਾਂ, ਉਸੇ ਉਸੇ ਤਰ੍ਹਾਂ ਹੀ ਹੋਈ ਜਾਂਦਾ। ਜਿਵੇਂ ਕੋਈ ਸੋਚੇ ਕਿ ਮੇਰੇ ਕੋਲ ਹੈ, ਅੰਗ ਸੰਗ ਹੈ, ਮੇਰੇ ਨਾਲ ਹੈ, ਉੱਥੇ ਹੀ ਨਾਲ ਹੈ, ਉਹ ਕਦੇ ਦੂਰ ਹੋਇਆ ਹੀ ਨਹੀਂ। ਉਹ ਤਾਂ ਕਹਿੰਦਾ ਮੈਂ ਕਦੇ ਦੂਰ ਨਹੀਂ ਗਿਆ, ਪਰ ਤੇਰੀ ਸੋਚ ਨੇ ਹੀ ਮੈਨੂੰ ਦੂਰ ਕੀਤਾ ਹੋਇਆ। ਤੇਰੀ ਸੋਚ ਹੋ ਜਾਏ ਕਿ ਉਹ ਨੇੜੇ ਆ, ਤਾਂ ਮੈਂ ਹਮੇਸ਼ਾ ਨੇੜੇ ਹੀ ਹੁੰਦਾ ਤੇਰੇ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਇਹੀ ਫਰਮਾਉਂਦੇ ਨੇ, ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਜ਼ੂਰ। ਜਿਹਨੇ ਪੀਰੀ ਨੂੰ ਅੰਗ ਸੰਗ ਜਾਣਿਆ, ਉਹ ਹਾਜ਼ਰਾ ਹਜ਼ੂਰ ਜਾਣ ਕੇ ਵਾਹਿਗੁਰੂ ਦੇ ਆਨੰਦ ਨੂੰ ਮਾਣਦੇ ਨੇ। ਅੰਗ ਸੰਗ, ਅੰਗ ਸੰਗ, ਜਦੋਂ ਇਹੀ ਕਰੀ ਜਾਵੇ ਸਾਰਾ ਦਿਨ, ਸਦਾ ਅੰਗ ਸੰਗੇ ਅਪੰਗੰਗ ਭੂਤੇ, ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਮੇਰਾ। ਅਗਲੀ ਗੱਲ ਤਾਂ ਫਿਰ ਕਰਾਂਗੇ, ਪਹਿਲਾਂ ਇੱਥੇ ਮਨ ਟਕਾਓ, ਨਾਲ ਨਾਰਾਇਣ ਮੇਰਾ। ਇਹ ਪੰਕਤੀ ਦਾ ਅਭਿਆਸ ਕਰਦੇ ਹੋਏ ਮਹਿਸੂਸ ਕਰੋ, ਨਾਲ ਨਾਰਾਇਣ ਮੇਰਾ, ਮੇਰੇ ਨਾਲ ਹੈ, ਸਦਾ ਅੰਗ ਸੰਗੇ, ਜਹਿ ਜਹਿ ਪੇਖੋਂ ਤਹਿ ਹਜ਼ੂਰ, ਜਿੱਥੇ ਦੇਖਦੇ ਹਾਂ ਕੋਲ ਹੀ ਹੈ, ਮੇਰੇ ਹਿਰਦੇ ਦੇ ਅੰਦਰ ਹੈ, ਬਾਹਰ ਹੈ, ਮੈਂ ਕੌਣ ਹਾਂ ਫਿਰ? ਇਹੀ ਗੱਲ ਦੇਖਣ ਵਾਲੀ, ਮੈਂ ਕੌਣ ਹਾਂ? ਮੈਂ ਵਿਚਾਲੇ ਐਵੇਂ ਕੰਧ ਜੀ ਬਣਿਆ ਹੋਇਆ, ਐਵੇਂ ਮੈਂ ਦੀ ਕੰਧ ਬਣੀ ਹੋਈ, ਮੈਂ ਦਾ ਪਰਦਾ ਬਣਾਇਆ ਹੋਇਆ, ਮੈਂ ਕੌਣ ਹਾਂ? ਮੇਰਾ ਤਾਂ ਪਤਾ ਹੀ ਨਹੀਂ। ਇੱਕ ਤਾਂ ਆਤਮਾ, ਇੱਕ ਪਰਮਾਤਮਾ, ਜਿਹੜਾ ਵਿਚਾਲੇ, ਇਹ ਕੌਣ ਹੈ? ਇਹਨੂੰ ਪਰੇ ਕਰੋ। ਇਸੇ ਚੀਜ਼ ਨੂੰ ਪਰੇ ਕਰਕੇ ਆਪਾਂ ਆਤਮਾ ਪ੍ਰਾਤਮਾ ਇੱਕੋ ਕਰਾ ਦੀ ਅਵਸਥਾ ਜਾ ਸਕਦੇ। ਇਸੇ ਚੀਜ਼ ਨੂੰ ਸਤਿਗੁਰੂ ਕਹਿੰਦੇ ਦੂਰ ਕਰਨਾ ਇਨਸਾਨ ਲਈ ਔਖਾ। ਮਹਾਰਾਜ ਸਾਨੂੰ ਵੀ ਦੱਸੋ, ਇਹ ਅਸੀਂ ਕਿਵੇਂ ਨੇੜੇ ਹੋ ਸਕਦੇ ਹਾਂ, ਨਾਲ ਜਾਣੀਏ, ਪ੍ਰਾਪਤੀ ਹੋਵੇ? ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਮੁੰਦੇ ਤੂੰ ਚੱਲ ਗੁਰ ਕੈ ਭਾਏ। ਭਾਏ ਹੁੰਦਾ ਭਾਣੇ ਅਨੁਸਾਰ ਚੱਲ। ਮੁੰਦੇ ਜਗਿਆਸੂ ਰੂਪ ਇਸਤਰੀ, ਪ੍ਰਾਪਤੀ ਦਾ ਸ਼ੌਂਕ ਤਾਂ ਪਰ ਚੱਜ ਨਹੀਂ ਹੈ ਤੈਨੂੰ, ਉਹਨੂੰ ਕਹਿੰਦੇ ਮੁੰਦ। ਤੂੰ ਗੁਰਾਂ ਦੇ ਭਾਣੇ ਅਨੁਸਾਰ ਕਿਉਂ ਨਹੀਂ ਚੱਲਦਾ? ਤੂੰ ਆਪਣੀਆਂ ਮਰਜ਼ੀਆਂ ਕਿਉਂ ਕਰਦਾ? ਗੁਰੂ ਗ੍ਰੰਥ ਸਾਹਿਬ ਨੂੰ ਮੰਨ। ਮਹਾਰਾਜ ਜੋ ਕਹਿੰਦੇ ਨੇ ਉਹੀ ਪੰਗਤੀਆਂ ਦੇ ਆਧਾਰ ਤੇ ਆਪਣੇ ਜੀਵਨ ਤੋਰ। ਆਨ ਦਿਨ ਰਾਵ ਹੈ ਫਿਰ ਆਪਣਾ, ਸਹਿਜੇ ਸੱਚ ਸਮਾਏ ਰਹਾਓ। ਫਿਰ ਤੂੰ ਕਹਿੰਦੇ ਰਾਤ ਨਾ ਆਪਣੇ ਵਾਹਿਗੁਰੂ ਦੇ ਆਨੰਦ ਨੂੰ ਮਾਣ ਸਕੇਗੀ, ਸੁਭਾਵਕ ਹੀ ਸੱਚ ਸਰੂਪ ਚ ਸਮਾ ਜਾਏਗੀ। ਤੂੰ ਆਪਣੀ ਮਰਜ਼ੀ ਛੱਡ ਦੇ, ਬਿਲਕੁਲ ਛੱਡ ਦੇ ਆਪਣੀ ਮਰਜ਼ੀ, ਭਾਣੇ ਵਿੱਚ ਹੋ ਕੇ ਚੱਲ, ਉਹਦੀ ਰਜ਼ਾ ਵਿੱਚ ਚੱਲ। ਜੋ ਉਹਨਾਂ ਨੇ ਸਿਆਣਪ ਬੜੀ ਮਾਰਦਾ ਮਨੁੱਖ, ਜੋ ਉਹਨਾਂ ਨੇ ਕਿਹਾ ਪੁੱਤ ਉਹ ਮੰਨੀਆਂ, ਆਪਣੀ ਬੁੱਧੀ ਕੱਢ ਕੇ ਇੱਕ ਪਾਸੇ ਰੱਖ ਦਿਓ, ਫੇਰ ਹੀ ਕੰਮ ਬਣਨਾ। ਇਹਦੀ ਬੁੱਧੀ ਆ ਨਾ ਆਪਣੀ, ਇਹੀ ਸਾਡੇ ਤੇ ਪਰਮਾਤਮਾ ਦੇ ਵਿਚਕਾਰ ਰੋੜਾ ਬਣੀ ਹੋਈ ਹੈ। ਆਪਣੀ ਬੁੱਧੀ ਆਪਾਂ ਜ਼ਿਆਦਾ ਵਰਤਦੇ ਹਾਂ, ਪਰਮਾਤਮਾ ਦੀ ਸਿੱਖਿਆ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਜਿਹੜੀ ਗੁਰੂ ਸਾਹਿਬ ਨੇ ਦਿੱਤੀ, ਉਹ ਘੱਟ ਵਰਤਦੇ ਹਾਂ। ਆਪਣੀ ਬੁੱਧੀ ਦੀ ਸਿਆਣਪ ਛੱਡਣੀ ਪੈਣੀ ਹੈ। ਕਈ ਵਾਰੀ ਜਿਹੜੀ ਉਹ ਚੀਜ਼ ਕਹਿੰਦੇ ਨੇ ਮਹਾਰਾਜ, ਕਹਿੰਦੇ ਨੇ ਸੰਤ ਮਹਾਤਮਾ, ਉਹ ਲੱਗਦਾ ਲੈ ਇਹ ਕੋਈ ਗੱਲ ਆ, ਇਹ ਤਾਂ ਕੋਈ ਖਾਸ ਗੱਲ ਨਹੀਂ। ਇਸੇ ਗੱਲ ਉੱਤੇ ਹੀ ਆਪਣਾ ਜਿਹੜੀ ਬੁੱਧੀ ਆ ਆਪਾਂ ਨੂੰ ਖਰਾਬ ਕਰ ਦਿੰਦੀ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਦਿਆਲ ਦਾਸ ਕਹਿਣ ਲੱਗਿਆ, ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ। ਸਤਿਗੁਰੂ ਮਹਾਰਾਜ ਪ੍ਰਸ਼ਾਦਾ ਛਕਦੇ ਸੀ, ਜਾਂ ਛੱਕ ਹਟੇ ਉਹ ਥਾਲ ਫੜਾ ਤਾਂ ਲੈ ਦਿਆਲ ਦਾਸ ਘਰੇ ਲੈ ਜਾ ਸਾਰੇ ਛੱਕ ਲਿਓ, ਗੁਰਾਂ ਨੇ ਕਿਰਪਾ ਨਾਲ ਫੜਾਇਆ। ਦਿਆਲ ਦਾਸ ਦਾ ਇੱਕ ਤਾਇਆ ਸੀ ਅਣ ਵਿਆਹਿਆ ਜਿਹਾ, ਉਹ ਸੀ ਇਹੋ ਜਿਹਾ ਆਪਣੇ ਆਪ ਨੂੰ ਬੁੱਧੀਮਾਨ ਸਮਝਦਾ ਹੀ ਬੜਾ। ਜਾ ਕੇ ਦਿਆਲ ਦਾਸ ਕਹਿੰਦਾ, ਤਾਇਆ ਜੀ ਮਹਾਰਾਜ ਨੇ ਆਹ ਥਾਲ ਦਿੱਤਾ। ਉਹ ਮੰਨਦਾ ਨਹੀਂ ਸੀ ਮਹਾਰਾਜ ਨੂੰ, ਉਹ ਕਹਿੰਦਾ ਇਹ ਜੂਠਾ ਮਿੱਠਾ ਨਹੀਂ ਖਾਈਦਾ ਹੁੰਦਾ, ਐਵੇਂ ਚੱਕ ਲਿਆ ਥਾਲ ਇੱਥੇ। ਕਹਿੰਦਾ ਜੀ ਮਹਾਰਾਜ ਨੇ ਦਿੱਤਾ, ਕਹਿੰਦਾ ਹੁਣ ਕੀ ਕਰੀਏ। ਕਹਿੰਦੇ ਟੋਆ ਪੱਟ ਕੇ ਇੱਥੇ ਦੱਬ ਦੇ। ਟੋਆ ਪੱਟ ਕੇ ਉਹ ਸਾਰਾ ਪ੍ਰਸ਼ਾਦਾ ਜੋ ਚੀਜ਼ ਦਾਲ ਸਬਜ਼ੀਆਂ ਸਭ ਦੱਬਤੀ। ਬਸ ਦੂਜੇ ਦਿਨ ਜਦ ਮਹਾਰਾਜ ਕੋਲ ਦਿਆਲ ਦਾਸ ਗਿਆ, ਹੋਰ ਭਾਈ ਦਿਆਲ ਦਾਸ ਪ੍ਰਸ਼ਾਦਾ ਛਕਿਆ ਘਰਦਿਆਂ, ਸਤਿਗੁਰੂ ਤੇ ਐਡੀ ਬਖਸ਼ਿਸ਼ ਕੀਤੀ ਵੀ ਸਾਰਿਆਂ ਨੇ ਬ੍ਰਹਮ ਗਿਆਨ ਦੇ ਦੇਈਏ, ਉਹਨਾਂ ਚੁੱਕੇ ਧਰਤੀ 'ਚ ਦੱਬਤਾ ਉਹ ਪ੍ਰਸ਼ਾਦਾ। ਸੋ ਉਸ ਵਕਤ ਜਿਵੇਂ ਕਈ ਕੜਾਹ ਪ੍ਰਸ਼ਾਦ ਲੈ ਕੇ ਬਾਹਰ ਹੀ ਰੱਖ ਜਾਂਦੇ ਨੇ, ਛਕਦੇ ਹੀ ਨਹੀਂ ਗੇ, ਕੋਈ ਨਹੀਂ ਗਾਹਾਂ ਜਾ ਲਓ ਮਾੜਾ ਜਿਹਾ, ਫਿਰ ਹਿਸਾਬ ਹੋਣਾ ਇਹ, ਇੱਥੇ ਨਹੀਂ ਹੋਣਾ। ਅੱਗੇ ਦੀਆਂ ਗੱਲਾਂ ਹੀ ਨਹੀਂ ਜਾਣਦਾ ਕੋਈ, ਅੱਗੇ ਹਿਸਾਬ ਕਿਤਾਬ ਕੀ ਹੁੰਦਾ, ਉੱਥੇ ਹੋਰ ਹਿਸਾਬ ਹੈ। ਇਹ ਬਹੁਤ ਸਾਰੀਆਂ ਚੀਜ਼ਾਂ ਲੋਕ ਇੰਨੀਆਂ ਗਲਤ ਕਰੀ ਜਾ ਰਹੇ ਨੇ, ਇੰਨੀਆਂ ਗਲਤ ਕਰੀ ਜਾ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਉਹ ਅੱਗੇ ਜਾ ਕੇ ਇੰਨਾ ਪਛਤਾਉਂਦੇ ਨੇ, ਇੰਨਾ ਪਛਤਾਉਂਦੇ ਨੇ ਵੀ ਅਸੀਂ ਤਾਂ ਆਪਣੇ ਸਿਆਣਪ ਵਿੱਚ ਹੀ ਮਾਰੇ ਗਏ। ਇਸ ਕਰਕੇ ਉਹਨੇ ਸਾਰਾ ਹੀ ਦੱਬ ਦਿੱਤਾ। ਦਸਵੇਂ ਪਾਤਸ਼ਾਹ ਹੱਸ ਕੇ ਕਹਿੰਦੇ, ਚੰਗਾ ਹੁਣ ਮਾਲਵੇ ਦੀ ਧਰਤੀ ਨੂੰ ਫੜ ਲੱਗੂਗਾ, ਤੂੰ ਤਾਂ ਨਾ ਲੈ ਸਕਿਆ। ਹੁਣ ਕਹਿੰਦੇ ਇਹ ਧਰਤੀ 'ਤੇ ਜਿੱਥੇ ਡੇਲੇ ਹੁੰਦੇ ਇੱਥੇ ਅੰਗੂਰ ਲੱਗਣਗੇ, ਇਹ ਜਿੱਥੇ ਕੁੱਕੜੀਆਂ ਲੱਗਦੀਆਂ ਇੱਥੇ ਅੰਬੀਆਂ ਲੱਗਣਗੀਆਂ, ਇੱਥੇ ਸੰਗਤਰੇ ਹੋਣਗੇ। ਉਦੋਂ ਤਾਂ ਟਿੱਬੇ ਸੀ, ਫਿਰ ਹੱਸੀ ਜਾਣ ਕਈ ਜਾਣੇ, ਮਹਾਰਾਜ ਕੀ ਬੋਲਦੇ ਨੇ ਦੇਖੋ। ਹੁਣ ਉਸੇ ਧਰਤੀ ਬਠਿੰਡੇ ਦੇ ਇਲਾਕੇ ਵਿੱਚ ਕਿੰਨੂ ਸੰਤਰੇ ਸਾਰੇ ਉੱਥੋਂ ਹੀ ਆਉਂਦੇ ਨੇ, ਹੁਣ ਅੰਗੂਰ ਉੱਥੇ ਹੀ ਲੱਗਦੇ ਨੇ, ਹੁਣ ਬਹੁਤ ਫਸਲ ਹੁੰਦੀ ਮਹਾਰਾਜ ਦੀ ਕਿਰਪਾ ਨਾਲ, ਕਿਉਂਕਿ ਉਹ ਧਰਤੀ ਵਿੱਚ ਹੀ ਸਾਰਾ ਕੁਝ ਦੱਬ ਦਿੱਤਾ। ਇਸ ਕਰਕੇ ਮਨੁੱਖ ਆਪਣੀ ਬੁੱਧੀ ਨਾਲ ਫਰੋਲਾ ਫਰਾਲੀ ਕਰਨ ਦਾ ਆਦੀ ਹੈ। ਨਿਆਣੇ ਨੂੰ ਆਪਾਂ ਖਿਡੌਣਾ ਲਿਆ ਕੇ ਦਿੰਦੇ ਹਾਂ, ਨਿਆਣੇ ਖਿਡੌਣੇ ਨੂੰ ਤੋੜ ਕੇ ਉਹਦੇ ਵਿੱਚ ਦੇਖਦੇ ਨੇ ਕੀ ਹੈ। ਖਿਡੌਣਾ ਜਾਂ ਤੋੜ ਹੀ ਲਿਆ ਫਿਰ ਉਹ ਕੰਮ ਤਾਂ ਦਿੰਦਾ ਹੀ ਨਹੀਂ, ਫਿਰ ਕਹਿਣਗੇ ਹੋਰ ਲਿਆ ਕੇ ਦਿਓ। ਪੇਚਕਸ ਜਾਂ ਚੱਕੀ ਰੱਖਦੇ ਨੇ, ਥੌੜੀ ਨਾਲ ਤੋੜ ਲੈਂਦੇ ਪੇਚਕਸ ਨਾਲ, ਖੋਲ੍ਹ ਕੇ ਖਿਡੌਣਾ ਵਿੱਚੋਂ ਦੇਖਣਗੇ ਆਮ ਨਿਆਣੇ, ਇਹਦੇ ਵਿੱਚ ਕੀ ਹੈ, ਵਿੱਚੋਂ ਤੁਸੀਂ ਕੀ ਲੈਣਾ, ਫਰੋਲਾ ਫਰਾਲੀ ਕਰਕੇ ਕੀ ਲੈਣਾ। ਲੋਕ ਕਹਿੰਦੇ ਆਹ ਖਾ ਕੇ ਕੀ ਹੋਜੂ, ਉਹ ਖਾ ਕੇ ਕੀ ਹੋਜੂ, ਇਹਦੇ ਨਾਲ ਕੀ ਹੋਜੂ। ਮਨੁੱਖ ਆਪਣੀ ਬੁੱਧੀ ਦਾ ਜਦ ਤੱਕ ਤਿਆਗ ਨਹੀਂ ਕਰਦਾ ਉਦੋਂ ਤੱਕ ਕਿਰਪਾ ਨਹੀਂ ਹੁੰਦੀ ਇਸ ਮਨੁੱਖ ਦੇ ਉੱਤੇ। ਇਸ ਕਰਕੇ ਸਤਿਗੁਰੂ ਕਹਿੰਦੇ, ਮੁੰਧੇ ਤੂੰ ਚੱਲ ਗੁਰ ਕੈ ਭਾਏ, ਤੂੰ ਕੀ ਲੈਣਾ ਵੀ ਗੁਰੂ ਸਾਹਿਬ ਕੀ ਕਹਿੰਦੇ, ਤੈਨੂੰ ਕਿਹਾ ਅਮਰ ਛੱਕ ਛੱਕ, ਕੰਮ ਖਤਮ ਆ। ਉੱਥੇ ਵੀ ਅਮਰ ਛੱਕਣ ਨੂੰ ਕਿਹਾ, ਕਕਾਰ ਪਾਉਣ ਨੂੰ ਕਿਹਾ, ਕੇਸ ਰੱਖਣ ਨੂੰ ਕਿਹਾ। ਅੱਗਿਓਂ ਤਰਕਬਾਜ਼ੀ ਸ਼ੁਰੂ ਕਰ ਦਿੰਦੇ ਨੇ, ਇਹਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ। ਉਹ ਫਿਰ ਮੱਥਾ ਹੀ ਕਾਹਨੂੰ ਟੇਕਦਾ, ਕਾਹਨੂੰ ਐਵੇਂ ਟਾਈਮ ਖਰਾਬ ਕਰਨਾ, ਜਾਂ ਆਪਣਾ ਕੰਮ ਕਰ ਜਾ ਕੇ, ਜੇ ਗੁਰੂ ਦੀ ਆਗਿਆ ਨਹੀਂ ਮੰਨਣੀ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲੇ ਮੱਥਾ ਟੇਕਣਾ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਮਹਾਰਾਜ ਕਹਿ ਰਹੇ, ਨਾਲੇ ਮੱਥਾ ਟੇਕਦਾ, ਨਾਲੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਵਾਂ, ਅਤੇ ਫਿਰ ਮੇਰੀ ਗੱਲ ਹੀ ਨਹੀਂ ਮੰਨਦਾ ਕੋਈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਭਾਣੇ ਅਨੁਸਾਰ ਚੱਲ, ਭਾਵਨਾ ਨਾਲ ਚੱਲ, ਭਾਵਨਾ ਵਿੱਚ ਹੀ ਸਾਰੀ ਕਿਰਪਾ ਹੁੰਦੀ ਹੈ। ਸ਼ਬਦ ਰਤੀਆਂ ਸੁਹਾਗਣੀ, ਸੱਚਾ ਸ਼ਬਦ ਸੀਗਾਰ। ਵਿਸ਼ਰਾਮ ਦੇ ਕੇ ਕਹਿੰਦੇ, ਜੋ ਗੁਰ ਸ਼ਬਦ ਵਿੱਚ ਰੰਗੀਆਂ ਹੋਈਆਂ ਉਹ ਸੁਹਾਗਣਾਂ ਨੇ, ਉਹ ਜੀਵਨ ਮੁਕਤ ਲਈ ਸੱਚੇ ਗੁਰੂ ਉਪਦੇਸ਼ ਰੂਪ ਸ਼ਿੰਗਾਰ ਨੂੰ ਕਰਦੀਆਂ ਨੇ। ਕਿਉਂਕਿ ਸੱਚੇ ਸ਼ਬਦ ਦਾ ਸ਼ਿੰਗਾਰ ਕਰਨਾ ਆਪਾਂ ਨੇ, ਸ਼ਬਦ ਦੇ ਦੁਆਰਾ ਹੀ ਸ਼ਿੰਗਾਰ ਕਰਨਾ, ਸ਼ਬਦ ਦੇ ਦੁਆਰਾ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਨਾ। ਹਰ ਵਾਰ ਪਾਇਨ ਘਰ ਆਪਣਾ ਗੁਰ ਕੈ ਹੇਤ ਪਿਆਰ, ਉਹ ਆਪਣੇ ਘਰ ਅੰਤਕਰਨ ਵਿੱਚ ਹਰੀ ਰੂਪ ਪਤੀ ਪਰਮਾਤਮਾ ਨੂੰ ਪਾ ਲੈਂਦੀਆਂ ਨੇ। ਕਿਵੇਂ? ਕਹਿੰਦੇ ਉਹ ਸਤਿਗੁਰੂ ਮਹਾਰਾਜ ਦੇ ਵਿੱਚ ਪਿਆਰ ਕਰਕੇ, ਬਹੁਤਾ ਹੀ ਜ਼ਿਆਦਾ ਪਿਆਰ ਕਰਕੇ, ਗੁਰਾਂ ਦੀ ਕਿਰਪਾ ਨਾਲ ਵਚਨ ਮੰਨ ਕੇ ਹੀ ਸਾਰਾ ਕੁਛ ਪਾ ਲੈਂਦੀਆਂ। ਅਸਲ ਵਿੱਚ ਜਿਹੜਾ ਕੁਛ ਮਹਾਰਾਜ ਕਰਾਉਂਦੇ ਨੇ ਉਹ ਮਨ ਨੂੰ ਅੰਦਰੋਂ ਮੋੜਨ ਲਈ ਕਰਾਉਂਦੇ ਨੇ। ਸਤਿਗੁਰੂ ਦੇ ਨਿਸ਼ਾਨੇ ਨੂੰ ਕੋਈ ਮਨੁੱਖ ਨਹੀਂ ਜਾਣ ਸਕਦਾ। ਤਾਂਹੀਓ ਇਹੀ ਕਿੰਤੂ ਇਸੇ ਕਰਕੇ ਹੁੰਦੇ ਨੇ ਕਿ ਸਤਿਗੁਰੂ ਮਹਾਰਾਜ ਦੇ ਕੀਤੇ ਹੋਏ ਹਰੇਕ ਕੰਮ 'ਤੇ ਕਿੰਤੂ ਅੱਜ ਤੱਕ ਇਹ ਦੱਸੋ ਵੀ ਕਿਸੇ ਗੱਲ ਨੂੰ ਜਿਹੜੇ ਆਹ ਦੂਜੇ ਨੇ, ਇਹ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਨੇ, ਉਹ ਕਦੇ ਉਹਨਾਂ ਨੇ ਕੋਈ ਗੱਲ ਠੀਕ ਕਹੀ ਹੋਵੇ, ਕੋਈ ਵੀ ਗੱਲ ਉਹਨਾਂ ਨੇ ਠੀਕ ਕਹੀ ਹੋਵੇ, ਆਹ ਗੱਲ ਠੀਕ ਹੈ, ਉਹ ਹਰ ਗੱਲ ਨੂੰ ਹੀ ਉਹਨਾਂ ਨੇ ਗਲਤ ਕਿਹਾ। ਹਰੇਕ ਗੱਲ ਸ਼ੁਰੂ ਤੋਂ ਲੈ ਕੇ ਹਰੇਕ ਗੱਲ ਹੀ ਗਲਤ ਹੈ, ਹਰੇਕ ਪਹਿਲੇ ਪਾਤਸ਼ਾਹ ਤੋਂ ਲੈ ਕੇ ਕਿੰਤੂ ਚੱਲਿਆ, ਮੱਕਾ ਨਹੀਂ ਫੇਰਿਆ, ਰੀਠੇ ਨਹੀਂ ਮਿੱਠੇ ਕੀਤੇ, ਮਹਾਰਾਜ ਨੇ ਆਹ ਨਹੀਂ ਕੀਤਾ। ਫਿਰ ਗੁਰੂ ਅਮਰਦਾਸ ਬੌਲੀ ਸਾਹਿਬ ਰਚੀ 84 ਪਾਠਾਂ ਦੀ ਗੱਲ, ਫਿਰ ਉਹਨੂੰ ਕੱਟਦੇ ਨੇ, ਕਹਿੰਦੇ ਐਂ ਕਿਤੇ 84 ਕੱਟੀ ਜਾਂਦੀ ਹੈ। ਇਸ ਬਿਲਕੁਲ ਦਿਆਲਦਾਸ ਵਾਂਗੂ ਹੈ, ਜਿਵੇਂ ਦਿਆਲਦਾਸ ਨੂੰ ਪ੍ਰਸ਼ਾਦਾ ਦਿੱਤਾ ਸਤਿਗੁਰੂ ਮਹਾਰਾਜ ਨੇ, ਉਹ ਪ੍ਰਸ਼ਾਦਾ ਹੀ ਧਰਤੀ 'ਚ ਦੱਬ ਦਿੱਤਾ ਜਾ ਕੇ। ਪ੍ਰਸ਼ਾਦੇ ਵਿੱਚ ਹੀ ਮਹਾਰਾਜ ਨੇ ਸਭ ਕੁਝ ਦੇਣਾ ਸੀ, ਕੋਈ ਚੀਜ਼ ਦੇਣੀ ਸੀ ਵਿੱਚ, ਨਾਮ ਦੀ ਕਣੀ ਦਿੰਦੇ, ਢੰਗ ਨਾਲ ਦਿੰਦੇ। ਅਤੇ ਅੰਮ੍ਰਿਤ, ਹੁਣ ਅੰਮ੍ਰਿਤ ਇਹ ਤਾਂ ਨਹੀਂ ਹੁੰਦਾ ਕਿ ਮੂੰਹ 'ਚ ਫੂਕ ਮਾਰੀਏ ਫਿਰ ਇਹ ਅੰਮ੍ਰਿਤ ਮਿਲਦਾ। ਅੰਮ੍ਰਿਤ ਤਿਆਰ ਕਰਕੇ ਫਿਰ ਮੂੰਹ ਰਾਹੀਂ ਛਕਾਇਆ ਜਾਂਦਾ, ਫਿਰ ਉਹ ਹਿਰਦੇ 'ਚ ਪ੍ਰਵੇਸ਼ ਕਰਦਾ, ਉਹਦਾ ਅਸਰ ਪੈਂਦਾ ਮਨ ਦੇ ਉੱਤੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ 84 ਕੱਟੀ ਜਾਓਗੀ, ਲੈ ਇਹ ਤਾਂ ਹੋ ਸਕਦਾ। ਸਰੋਵਰ ਰਚਿਆ ਰਾਮਦਾਸ, ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ, ਕਹਿੰਦੇ ਇਹ ਕਿਤੇ ਹੋ ਸਕਦਾ, ਕਾਲੇ ਕਾਂ ਕਿਤੇ ਉੱਥੇ ਬੱਗੇ ਹੁੰਦੇ ਨੇ। ਇਸੇ ਗੱਲ ਤਾਂ ਦੁੱਖ ਹੈ ਵੀ ਆਹ ਜਿਹੜੇ ਸਿੱਖ ਨੇ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਉੱਥੇ ਕਾਲੇ ਕਾਂ ਬੱਗੇ, ਆਹ ਜਿਹੜੇ ਬੱਗੇ ਅਤੇ ਕਾਲੇ ਅਤੇ ਹੋਰ ਤੀਜਾਂ 84 ਲੱਖ ਜੂਨ ਬਣਾਈ, ਪਰਮੇਸ਼ਰ ਨੇ ਬਣਾਈਆਂ ਇਹ। ਜੋ ਕਿੰਤੂ ਦੁਨੀਆਂ ਭਰ ਦਾ ਚੱਲਿਆ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਇਹਨਾਂ ਨੇ ਇੰਨਾ ਕਿੰਤੂ ਕੀਤਾ, ਇੰਨੀਆਂ ਚੀਜ਼ਾਂ 'ਤੇ ਕਿੰਤੂ ਕੀਤਾ, ਸਿੱਖ ਦਾ ਮਨ ਹੀ ਨਹੀਂ ਟਿਕਣ ਦਿੱਤਾ। ਜੋ ਗੁਰੂ ਸਾਹਿਬ ਦੇ ਸਿਧਾਂਤ ਨੂੰ ਉਲਟਾ ਉਲਟਾ ਕੇ ਸਿੱਟਤਾ, ਸਾਰੇ ਸਿਧਾਂਤ ਹੀ ਆਪਣੇ ਬਣਾ ਲਏ, ਇੱਕ ਵੱਖਰੀ ਸਿੱਖੀ ਕਾਇਮ ਕਰ ਲਈ, ਗੁਰੂ ਦੇ ਪੈਰਲਲ ਵੱਖਰੀ ਸਿੱਖੀ ਖੜੀ ਕਰ ਲਈ ਆਪਣੀ, ਕਿ ਅਸੀਂ ਠੀਕ ਹਾਂ, ਅਸੀਂ ਠੀਕ ਹਾਂ, ਕੋਈ ਨਹੀਂ, ਤੁਸੀਂ ਆਪਣਾ ਟੋਲਾ ਇਕੱਠਾ ਰੱਖੋ, ਉਦੋਂ ਦੇਖਾਂਗੇ ਜਦ ਤੁਹਾਨੂੰ ਬਖਸ਼ਿਸ਼ ਹੋਈ, ਬ੍ਰਹਮ ਗਿਆਨ ਹੋਇਆ, ਕੁਛ ਵੀ ਨਹੀਂ ਹੋਣਾ, ਕੱਖ ਵੀ ਨਹੀਂ ਹੋਣਾ, ਕੋਲੇ ਬਣ ਜਾਣਾ ਸਭ ਕੁਛ। ਕਿਉਂਕਿ ਜਿਹੜਾ ਗੁਰੂ ਦੇ ਸਿਧਾਂਤ ਨੂੰ ਉਲਟਾ ਹੀ ਦਿੰਦਾ, ਉਹਨੂੰ ਕਦੇ ਕਿਤੋਂ ਵੀ ਕੁਛ ਨਹੀਂ ਮਿਲਿਆ, ਬੇਮੁੱਖ ਹੋ ਗਿਆ ਤਾਂ ਫਿਰ ਦੁਨੀਆ ਪਸੰਦ ਕਿਉਂ ਨਹੀਂ ਕਰਦੀ? ਜਾਂ ਤਾਂ ਉਹਨੇ ਸੰਗਤ ਬਹੁਤ ਪਸੰਦ ਕਰਦੀ ਆ, ਬੜਾ ਇਕੱਠ ਹੁੰਦਾ, ਸੰਗਤ ਦੇ ਅੰਦਰ ਵੀ ਤਾਂ ਆਤਮਾ ਹੈ ਨਾ, ਸੰਗਤ ਦੇ ਅੰਦਰ ਵੀ ਗੁਰੂ ਬੈਠਾ, ਸੰਗਤ ਦੇ ਅੰਦਰ ਵੀ ਪਰਮਾਤਮਾ ਹੈ, ਅਤੇ ਫਿਰ ਸੰਗਤ ਉਹਨੂੰ ਪ੍ਰਵਾਨ ਹੀ ਨਹੀਂ ਕਰਦੀ। ਇਸ ਕਰਕੇ ਇਹਨਾਂ ਚੀਜ਼ਾਂ ਦੀ ਵਿਚਾਰ ਸੁਹਿਰਦ ਹੋ ਕੇ ਫਿਰ ਦੁਬਾਰਾ ਸੋਚਣਾ ਚਾਹੀਦਾ ਕਿ ਅਸੀਂ ਕਿਤੇ ਗਲਤ ਤਾਂ ਨਹੀਂ। ਅਭਿਆਸ ਕਰਕੇ ਸਾਨੂੰ ਉੱਥੇ ਤੱਕ ਪਹੁੰਚਣਾ ਚਾਹੀਦਾ ਮਹਾਰਾਜ ਦੀ ਕਿਰਪਾ ਨਾਲ। ਜਿਨ੍ਹਾਂ ਉੱਤੇ ਕਿਰਪਾ ਉਹ ਠੀਕ ਹੋ ਜਾਂਦੇ ਨੇ, ਜਿਨ੍ਹਾਂ ਉੱਤੇ ਕਿਰਪਾ ਨਹੀਂ ਉਹ ਸਤਿਗੁਰੂ ਮਹਾਰਾਜ ਦੀ ਕਿਰਪਾ ਤੋਂ ਖਾਲੀ ਰਹਿ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਹੀ ਅਸੀਂ ਉੱਥੇ ਤੱਕ ਪਹੁੰਚ ਸਕਦੇ ਹਾਂ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਇਹੀ ਉਪਦੇਸ਼ ਕਰਦੇ ਨੇ, ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ, ਆਨੰਦ ਰੂਪ ਹਰੀ ਦੇ ਉਚਾਰਨ ਕਰਕੇ ਅੰਤਕਰਨ ਰੂਪ ਜਿਹੜੀ ਸੇਜਾ ਸੋਭਨੀਕ ਹੋਈ ਹੈ ਨਾ, ਅੰਤਕਰਨ ਰੂਪ ਭੰਡਾਰੇ ਭਗਤੀ ਨਾਲ ਭਰੇ ਪਏ ਨੇ ਉਹਨਾਂ ਦੇ। ਅਸਲ ਭੰਡਾਰਾ ਭਗਤੀ ਨਾਲ ਭਰਨਾ ਹੈ, ਸਿਆਣਪ ਨਾਲ ਨਹੀਂ। ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ, ਜੋ ਸਾਰਿਆਂ ਨੂੰ ਆਸਰਾ ਦੇ ਰਿਹਾ ਉਹ ਪ੍ਰੀਤਮ ਪ੍ਰਭੂ ਪਰਮਾਤਮਾ ਸੁਹਾਗਣਾ ਦੇ ਮਨ 'ਚ ਵਸਦਾ ਹੈ। ਸੁਹਾਗਣਾ ਦੇ ਮਨ 'ਚ ਵਸਣ ਕਰਕੇ ਅਸੀਂ ਸੁਹਾਗਣਾ ਨੂੰ ਜਾ ਕੇ ਝੁਕਦੇ ਹਾਂ, ਜਿਹੜੇ ਰੱਬ ਦੇ ਪਿਆਰੇ ਉਹਨਾਂ ਨੂੰ ਝੁਕਦੇ ਹਾਂ ਅਸੀਂ। ਜਿੱਥੇ ਨਾਮ ਦਾ ਵਾਸਾ ਹੋ ਜਾਏ ਹਿਰਦੇ 'ਚ, ਭਗਤ ਰਵਿਦਾਸ ਜੀ ਨੂੰ ਸਾਰੀ ਦੁਨੀਆਂ ਝੁਕਦੀ, ਪੰਡਤਾਂ ਨੇ ਬਹੁਤ ਈਰਖਾ ਕੀਤੀ, ਕਿਉਂਕਿ ਲਕੀਰ ਦੇ ਫਕੀਰ ਪੰਡਤ ਕਹਿਣ ਲੱਗੇ ਤੇਰੇ ਅੱਗੇ ਦੁਨੀਆਂ ਝੁਕਦੀ, ਸਾਨੂੰ ਇਸ ਕਰਕੇ ਬੜੀ ਤੇਰੇ ਨਾਲ ਈਰਖਾ, ਸਾਨੂੰ ਬੜੀ ਲਾਗ ਡਾਟ ਹੈ। ਬਈ ਅਸੀਂ ਇੰਨੇ ਪੜ੍ਹੇ ਲਿਖੇ ਲੋਕ, ਅਸੀਂ ਸਾਰੇ ਸ਼ਾਸਤਰ ਸਿਮਰਤੀਆਂ ਵੇਦ ਪੜ੍ਹੇ ਹੋਏ ਨੇ, ਸਾਡੇ ਅੱਗੇ ਦੁਨੀਆਂ ਨਹੀਂ ਝੁਕਦੀ, ਤੂੰ ਅਨਪੜ੍ਹ ਬੰਦਾ ਤੇਰੇ ਅੱਗੇ ਦੁਨੀਆਂ ਝੁਕੀ ਜਾਂਦੀ ਹੈ? ਭਗਤ ਰਵਿਦਾਸ ਜੀ ਕਹਿਣ ਲੱਗੇ ਮੇਰੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ, ਲੋਕੀ ਮੈਨੂੰ ਨਹੀਂ ਝੁਕਦੇ, ਲੋਕੀ ਨਾਮ ਨੂੰ ਝੁਕਦੇ ਨੇ। ਮੇਰੇ ਅੱਗੇ ਤਾਂ ਤਿੰਨੇ ਲੋਕ ਝੁਕਦੇ ਨੇ, ਮੈਨੂੰ ਤਾਂ ਸਾਰੇ ਹੀ ਝੁਕਦੇ ਨੇ, ਉਹ ਮੈਨੂੰ ਨਹੀਂ ਝੁਕਦੇ। ਪਰ ਦੇਖਣ ਨੂੰ ਲੱਗਦਾ ਕਿ ਰਵਿਦਾਸ ਨੂੰ ਦੁਨੀਆਂ ਝੁਕਦੀ ਹੈ, ਕਬੀਰ ਨੂੰ ਦੁਨੀਆਂ ਝੁਕਦੀ ਹੈ, ਫਰੀਦ ਨੂੰ ਮੱਥਾ ਟੇਕੀਦਾ, ਪਰ ਨਹੀਂ, ਉਹਨਾਂ ਦੇ ਹਿਰਦੇ 'ਚ ਜਿਹੜਾ ਨਾਮ ਹੈ ਉਹਨੂੰ ਝੁਕਿਆ ਜਾਂਦਾ। ਨਾਮ ਹਿਰਦੇ 'ਚ ਵਸਾਇਆ ਜਿਨ੍ਹਾਂ ਨੇ, ਅਸੀਂ ਤਾਂ ਤੁਹਾਨੂੰ ਵੀ ਝੁਕਦੇ ਹਾਂ ਜੀ, ਕਿਉਂ? ਤੁਸੀਂ ਧਨ ਹੋ, ਤੁਸੀਂ ਧਨ ਹੋ, ਤੁਸੀਂ ਭਗਤ ਜੀ ਇੰਨੀ ਕਮਾਈ ਕੀਤੀ ਆ, ਇੰਨੀ ਕਮਾਈ ਕੀਤੀ ਹੈ ਕਿ ਤੁਹਾਡਾ ਸਰੀਰ ਵੀ ਜਿਹੜਾ ਪਰਮੇਸ਼ਰ ਰੂਪ ਹੋ ਗਿਆ। ਅਸੀਂ ਇਉਂ ਕੱਟੜਵਾਦ 'ਚ ਨਹੀਂ ਆਉਂਦੇ, ਅਸੀਂ ਤਾਂ ਕਹਿੰਦੇ ਉਹ ਸਰੀਰ ਵੀ ਧਨ ਹੈ, ਸੋ ਸਰੀਰ ਸੁਹਾਵਾ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਵਿੱਤਰ ਹੋ ਜਾਂਦਾ ਜਿੱਥੇ ਮੇਰਾ ਗੁਰ ਧਰੇ ਵਿਖਾ, ਜਿੱਥੇ ਮੇਰੇ ਗੁਰੂ ਨੇ ਚਰਨ ਪਾ ਤੇ ਜਿਸ ਸਰੀਰ ਦੇ ਵਿੱਚ ਵਾਸਾ ਕਰ ਲਿਆ ਉਹ ਸਰੀਰ ਵੀ ਪਵਿੱਤਰ ਹੈ, ਉਸ ਨੇ ਜਿੱਥੇ ਪੈਰ ਵੀ ਰੱਖ ਦਿੱਤਾ ਉਹ ਥਾਂ ਵੀ ਪਵਿੱਤਰ ਹੈ, ਪਵਿੱਤਰਤਾ ਹੋ ਗਈ ਉੱਥੇ। ਜਦੋਂ ਭੀਲਣੀ ਦੇ ਨਾਲ ਈਰਖਾ ਕੀਤੀ ਰਿਸ਼ੀਆਂ ਮੁਨੀਆਂ ਬੜਿਆਂ ਬੜਿਆਂ ਨੇ, ਇਹ ਕਿਹੜਾ ਅੱਜ ਦੇ ਨੇ, ਇਹ ਤਾਂ ਪੁਰਾਣੇ ਹੀ ਤੁਰੇ ਆਉਂਦੇ ਨੇ। ਰਾਮ ਚੰਦਰ ਜੀ ਗਏ ਤਾਂ ਭੀਲਣੀ ਦੇ ਜੂਠੇ ਬੇਰ ਖਾਧੇ, ਸ਼ਰਧਾ ਨਾਲ ਖਵਾ ਰਹੀ। ਉਹ ਰਾਮ ਚੰਦਰ ਜੀ ਕਿਤੇ ਐਵੇਂ ਨਹੀਂ ਸੀਗੇ ਵੀ ਉਹਨਾਂ ਨੂੰ ਪਤਾ ਨਹੀਂ ਸੀ। ਉਹਨਾਂ ਨੂੰ ਪਤਾ ਸੀ ਕਿ ਭੀਲਣੀ ਬ੍ਰਹਮ ਗਿਆਨੀ ਹੈ, ਇਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਬ੍ਰਹਮ ਗਿਆਨੀ ਹੈ। ਜਦੋਂ ਬੇਰ ਖਾਂਦੇ ਰਹੇ, ਖੁਸ਼ ਹੁੰਦੇ ਰਹੇ, ਬਹੁਤ ਖੁਸ਼ ਹੋਏ। ਫਿਰ ਰਿਸ਼ੀ ਮੁਨੀ ਕਹਿਣ ਲੱਗੇ ਜੀ ਪੰਪਾ ਸਰ ਦੇ ਸਰੋਵਰ 'ਚ ਕੀੜੇ ਪੈ ਗਏ ਨੇ, ਤੁਸੀਂ ਕਿਰਪਾ ਕਰੋ ਕੀੜੇ ਹਟ ਜਾਣ। ਰਾਮ ਚੰਦਰ ਜੀ ਕਹਿਣ ਲੱਗੇ ਕੋਈ ਬ੍ਰਹਮ ਗਿਆਨੀ ਇੱਥੇ ਇਸ਼ਨਾਨ ਕਰੇ ਨਾ ਫੇਰ ਕੀੜੇ ਹਟ ਸਕਦੇ ਨੇ। ਇਹ ਨਹੀਂ ਕਿਹਾ ਰਾਮ ਚੰਦਰ ਜੀ ਨੇ ਕਿ ਮੈਂ ਇੱਥੇ ਇਸ਼ਨਾਨ ਕਰ ਲੈਂਦਾ ਫਿਰ ਹਟ ਜਾਣਗੇ, ਇਹ ਵੀ ਦੇਖਣ ਵਾਲੀ ਗੱਲ ਹੈ। ਕਹਿੰਦੇ ਕੋਈ ਬ੍ਰਹਮ ਗਿਆਨੀ ਇਸ਼ਨਾਨ ਕਰੇ। ਬ੍ਰਹਮ ਗਿਆਨੀ ਕਹਿੰਦੇ ਇੱਥੋਂ ਲੱਭਦਾ ਕੌਣ? ਮਹਾਰਾਜ ਬ੍ਰਹਮ ਗਿਆਨੀ ਕੋਈ ਦਿਖਦਾ ਤਾਂ ਹੈ ਨਹੀਂ। ਕਹਿੰਦੇ ਭੀਲਣੀ ਜਿਹੜੀ ਹੈ ਨਾ ਭੀਲਣੀ, ਉਹ ਬ੍ਰਹਮ ਗਿਆਨੀ ਹੈ। ਸਾਰੇ ਰਿਸ਼ੀ ਮੁਨੀ ਹੈਰਾਨ ਰਹਿ ਗਏ, ਅਸੀਂ ਇੰਨੇ ਵੇਦ ਸ਼ਾਸਤਰ ਪੜ੍ਹੇ, ਇੰਨੇ ਹੱਥ ਮਾਂਜ, ਕੁਰਲੇ ਕਰ, ਆਹ ਕਰ, ਉਹ ਕਰ, ਆਹ ਕਰ, ਪਤਾ ਨਹੀਂ ਕਿੰਨੀਆਂ ਕਿਰਿਆਵਾਂ, ਸਾਰੀਆਂ ਵਿਅਰਥ ਹੋ ਗਈਆਂ ਸਾਡੀਆਂ। ਕਹਿੰਦੇ ਹਾਂ ਭਾਈ, ਭੀਲਣੀ ਬ੍ਰਹਮ ਗਿਆਨੀ ਹੈ। ਭੀਲਣੀ ਨੇ ਜਦ ਸਰੋਵਰ ਵਿੱਚ ਚਰਨ ਪਾਏ, ਇਸ਼ਨਾਨ ਕੀਤਾ, ਤਾਂ ਸਰੋਵਰ ਪਵਿੱਤਰ ਹੋ ਗਿਆ, ਕੀੜੇ ਕੂੜੇ ਸਭ ਖਤਮ ਹੋ ਗਏ, ਤਾਂ ਸਾਰੇ ਰਿਸ਼ੀ ਮੁਨੀ ਭੀਲਣੀ ਦੇ ਚਰਨੀ ਪੈ ਗਏ। ਤੂੰ ਧੰਨ ਹੈ, ਅਸੀਂ ਤਾਂ ਆਪਣੀ ਵਿਦਿਆ ਦੇ ਹੈਂਕੜ ਵਿੱਚ ਹੀ ਤੁਰੇ ਫਿਰਦੇ ਰਹੇ। ਇਸ ਕਰਕੇ ਵਿਦਿਆ ਦੀ ਹੈਂਕੜ ਨਾ ਚੜਾਓ, ਇਹਨੂੰ ਛੱਡ ਦਿਓ। ਜੇ ਵਿਦਿਆ ਦੀ ਹੈਂਕੜ ਚੜ ਗਈ, ਇਹ ਬੜੀ ਖਤਰਨਾਕ ਹੁੰਦੀ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਬਣਨਾ ਆਪਾਂ ਨੇ, ਪਰਉਪਕਾਰ ਵਾਲਾ ਜੀਵਨ ਬਣਾਉਣਾ। ਦੋਨੋਂ ਮਾਧਮ ਨੇ ਇਹਦੇ, ਭਾਵੇਂ ਇਹਦੇ ਨਾਲ ਹੰਕਾਰ ਹੋ ਜੇ। ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਦੀ ਰਸਨਾ ਰਾਹੀਂ ਜਿਵੇਂ ਕਿਹਾ, ਕਿਆ ਪੜ੍ਹੀਆ, ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰ। ਵਾਰ ਵਾਰ ਕੀ ਸੋਚਣਾ, ਪਰਮਾਤਮਾ ਦਾ ਨਾਮ ਜਪ, ਉਸ ਲਾਈਨ ਉੱਤੇ ਚੱਲ ਜਿਹੜੀ ਪਰਮਾਤਮਾ ਨੇ ਦਿੱਤੀ, ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਤਾਂ ਸਤਿਗੁਰੂ ਮਹਾਰਾਜ ਆਪਾਂ ਨਾ ਉਪਦੇਸ਼ ਕਰਦੇ ਇਸ ਗੱਲ ਦਾ ਹੀ। ਸੋ ਪ੍ਰਭ ਪ੍ਰੀਤਮ ਮਨ ਵਸੈ, ਜੇ ਸਭ ਸਹਿ ਦੇ ਆਧਾਰ ਜੋ ਸਾਰਿਆਂ ਨੂੰ ਆਸਰਾ ਦੇ ਰਿਹਾ, ਉਹ ਪ੍ਰੀਤਮ ਉਹਨਾਂ ਸੁਹਾਗਣਾਂ ਦੇ ਮਨ ਦੇ ਵਿੱਚ ਵਸ ਜਾਂਦਾ। ਫਿਰ ਸਾਲਾਹਨ ਆਪਣਾ ਤਿੰਨ ਕਹਿ ਹਉ ਸਦ ਬਲਿਹਾਰ ਹੈ। ਜਾਂ ਜਿਹੜੇ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਮੂਲ ਮੰਤਰ ਪੜ੍ਹੀ ਜਾਂਦੇ ਨੇ, ਜਾਪ ਸਾਹਿਬ ਦੇ ਪਾਠ ਹੀ ਕਰੀ ਜਾਂਦੇ। ਸੋ ਸੰਤ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੇ, ਜਦੋਂ ਬਾਬਾ ਈਸੇ ਸਿੰਘ ਨੇ ਜਦ ਦਾ ਸਰੀਰ ਛੱਡਿਆ 1975 ਤੋਂ ਲੈ ਕੇ ਅੱਜ ਤੱਕ, ਉਹ ਉੱਥੇ ਭੋਰੇ 'ਚੋਂ ਬਾਹਰ ਹੀ ਨਹੀਂ ਆਉਂਦੇ। 101 ਜਾਪ ਸਾਹਿਬ ਦਾ ਪਾਠ ਰੋਜ਼ ਕਰਦੇ ਨੇ ਉਹ, ਅਤੇ ਫਿਰ ਉਹਨਾਂ ਨੂੰ ਮੂੰਹ 'ਚੋਂ ਜਿਹੜਾ ਬਚਨ ਕੱਢ ਦਿੰਦੇ ਨੇ, ਫਿਰ ਕਿਉਂ ਨਹੀਂ ਤੀਰ ਵਾਂਗੂ ਜਾਊਗਾ ਸਿੱਧਾ ਹੀ ਉਹ? ਕਿਉਂਕਿ ਉਹ ਤਾਂ ਇੰਨਾ ਅਭਿਆਸ ਕਰ ਚੁੱਕੇ ਨੇ ਜਾਪ ਸਾਹਿਬ ਦਾ। ਉਹਨਾਂ ਨੂੰ ਜਾ ਕੇ ਪੁੱਛੋ ਤੁਹਾਨੂੰ ਬਾਬਾ ਜੀ ਕੀ ਪ੍ਰਾਪਤੀ ਹੋਈ, ਉਹ ਦੱਸਣਗੇ ਕਿ ਜਾਪ ਸਾਹਿਬ ਨਾਲ ਕੀ ਮਿਲਿਆ ਮੈਨੂੰ। ਬਹੁਤ ਪ੍ਰਚੰਡ ਸ਼ਕਤੀ ਹੈ ਉਹ, ਪਰ ਉਹ ਕਿਸੇ ਨੂੰ ਗੱਲ ਨਹੀਂ ਕਰਦੇ ਬਹੁਤੀ। ਇਸ ਕਰਕੇ ਐਸੇ ਮਹਾਂਪੁਰਖਾਂ ਨੂੰ ਲੋਕ ਕਹਿੰਦੇ, ਲਓ ਇਹਦਾ ਕੀ ਫਾਇਦਾ, ਆਹ ਚੀਜ਼ ਦਾ ਕੀ ਫਾਇਦਾ, 101 ਪਾਠ ਦਾ ਕੀ ਫਾਇਦਾ। ਜਿਹੜੇ ਲੋਕ ਕਹਿੰਦੇ ਬਾਬਾ ਦੀਪ ਸਿੰਘ ਨੇ 110 ਪਾਠ ਕੀਤੇ, ਉਹ ਜਾ ਕੇ ਮਿਲੋ ਤਾਂ ਸਹੀ, ਲਓ ਮੈਂ ਮਿਲਾਉਣਾ ਤੁਹਾਨੂੰ, ਤੁਸੀਂ ਕਿੰਨੇ ਬੰਦਿਆਂ ਨੂੰ ਮਿਲਣਾ, ਬੋਲੋ ਕਿੰਨੇ ਬੰਦਿਆਂ ਨੂੰ ਮਿਲਣਾ। ਪੁਲਿਸ ਦੇ ਵਿੱਚ ਵੀ ਇਹ ਜੇ ਬੰਦੇ ਬੈਠੇ ਨੇ ਪੰਜਾਬ ਦੇ ਵਿੱਚ, 75-75 ਜਪਜੀ ਸਾਹਿਬ ਪੁਲਿਸ ਵਾਲੇ ਕਰਦੇ ਆ, ਕੋਈ 50 ਕਰਦਾ। ਅਸੀਂ ਤਾਂ ਸਿਰਫ ਇੱਕ ਚੀਜ਼ ਦੇਖਦੇ ਹਾਂ, ਅਭਿਆਸ ਕੌਣ ਕਰਦਾ, ਬਸ ਰੱਬ ਨਾਲ ਮਿਲਿਆ ਹੋਇਆ ਕਿਹੜਾ। ਅਸੀਂ ਇਹ ਨਹੀਂ ਦੇਖਣਾ ਕਿਹੜੇ ਮਹਿਕਮੇ 'ਚ ਹੈ। ਬੜੇ ਬੜੇ ਪਿਆਰੇ ਬੈਠੇ 8-8 ਘੰਟੇ ਰਾਤ ਨੂੰ ਸਿਮਰਨ ਕਰਕੇ, ਦਿਨੇ ਡਿਊਟੀ ਕਰਨੀ ਬਹੁਤ ਔਖੀ ਹੈ, ਪਰ ਰੱਬ ਦੇ ਪਿਆਰੇ ਵੀ ਬੈਠੇ ਹੀ ਕਰੀ ਜਾਂਦੇ ਸਿਮਰਨ। ਮਿਲਟਰੀ ਦੇ ਵਿੱਚ ਇੰਨੇ ਜਵਾਨ ਬੈਠੇ ਨੇ ਜਿਹੜੇ ਭਗਤੀ ਕਰੀ ਜਾਂਦੇ ਹਰ ਵਕਤ, ਡਿਊਟੀਆਂ 'ਤੇ ਵੀ ਪਾਠ ਕਰੀ ਜਾਂਦੇ ਨੇ। ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ, ਬਾਬਾ ਆਤਰ ਸਿੰਘ ਮਸਤੂਆਣੇ ਵਾਲੇ, ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲੇ, ਮਿਲਟਰੀ ਵਿੱਚ ਜਿਨ੍ਹਾਂ ਨੇ ਇੰਨੀਆਂ ਡਿਊਟੀਆਂ ਕੀਤੀਆਂ ਅਤੇ ਉੱਥੇ ਪ੍ਰਾਪਤੀ ਕੀਤੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਨੇ, ਜਿਨ੍ਹਾਂ ਨੇ ਪਾਠ ਕੀਤੇ ਨੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਉਹਨਾਂ ਉੱਤੇ ਕਿਰਪਾ ਹੋਈ ਹੋਈ ਮਹਾਰਾਜ ਸੱਚੇ ਪਾਤਸ਼ਾਹ ਦੀ। ਆ ਨਿਊ ਜਰਸੀ 'ਚ ਸਿੰਘ ਬੈਠਾ 101 ਪਾਠ ਰੋਜ਼ ਕਰਦਾ, ਬਥੇਰੇ ਬੈਠੇ ਨੇ ਹੁਣ ਵੀ ਬੈਠੇ, ਨਿਊਯਾਰਕ ਦੇ ਵਿੱਚ ਹੀ ਕਿੰਨੇ ਬੈਠੇ ਨੇ। ਨਿਊਯਾਰਕ ਵਾਲੇ ਰੌਲਾ ਪਾਈ ਜਾਂਦੇ ਨੇ, ਬਾਬਾ ਜੀ ਨੇ ਪਾਠ ਨਹੀਂ ਕੀਤੇ, ਹੋਰ ਥਾਈਂ ਵੀ ਰੌਲਾ ਪਾਈ ਜਾਂਦੇ ਨੇ, ਨਾਲੇ ਹਰੇਕ ਸ਼ਹਿਰ 'ਚ ਬੈਠੇ। ਪਰ ਪਤਾ ਤਾਂ ਉਹਨੂੰ ਆ ਜਿਹੜਾ ਅੱਗੇ ਉਹਨਾਂ ਨੂੰ ਜਾਣਦਾ, ਲੋਕਾਂ ਭਾਣੇ ਸਾਰੀ ਦੁਨੀਆ ਹੀ ਕਾਲੀ ਹੋਈ ਪਈ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਰੱਬ ਦੇ ਪਿਆਰਿਆਂ ਨੂੰ ਵੀ ਰੱਬ ਦੇ ਪਿਆਰੇ ਦੀਂਦੇ ਹੁੰਦੇ ਨੇ, ਅਤੇ ਕਾਲਿਆਂ ਨੂੰ ਸਾਰੇ ਕਾਲੇ ਹੀ ਦਿੰਦੇ ਹੁੰਦੇ ਨੇ, ਉਹਨਾਂ ਦੇ ਮਨ ਜੋ ਕਾਲੇ ਹੋਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਪਿਰ ਸਾਲਾਹਨ ਆਪਣਾ ਤਿੰਨ ਕਹਿ ਹੋ ਸਦ ਬਲਿਹਾਰੈ ਜਾਓ। ਮੈਂ ਬਲਿਹਾਰ ਜਾਵਾਂ ਜਿਹੜੇ ਨਾਮ ਜਪਦੇ ਦਿਨ ਰਾਤ, ਮਨ ਤਨ ਅਰਪੀ ਸਿਰ ਦੇਈ ਤਿੰਨ ਕਹਿ ਲਾਗਾਂ ਪਾਏ। ਕਹਿੰਦੇ ਉਹਨਾਂ ਦੇ ਅੱਗੇ ਮਨ ਤਨ ਅਰਪ ਕਰਕੇ ਪ੍ਰਤੱਖ ਸਿਰ ਵੱਢ ਕੇ ਉਹਨਾਂ ਦੇ ਚਰਨਾਂ ਤੇ ਰੱਖ ਦਿਆਂ ਮੈਂ। ਇਹ ਸ਼ਰਧਾ ਦਿਖਾਈ ਮਹਾਰਾਜ ਨੇ ਆਪਣੀ। ਕਹਿੰਦੇ ਅਥਵਾ ਜਿਹੜਾ ਹੰਕਾਰ ਰੂਪ ਸਿਰ ਹੈ ਇਹ ਵੀ ਰੱਖਦਿਆਂ ਅਤੇ ਉਹਨਾਂ ਦੇ ਚਰਨਾਂ ਵਿੱਚ ਲੱਗਦਾ ਜਾ ਕੇ ਚਰਨਾਂ ਨਾਲ ਜੁੜਦਾ ਹਾਂ। ਇਹ ਪੰਕਤ ਯਾਦ ਰੱਖਿਓ, ਮਨ ਤਨ ਅਰਪੀ ਸਿਰ ਦੇਈ ਤਿੰਨ ਕਹਿ ਲਾਗਾਂ ਪਾਏ। ਮੈਂ ਰੱਬ ਦੇ ਪਿਆਰ ਨੂੰ ਆਪਣਾ ਸਿਰ ਵੀ ਅਰਪਣ ਕਰਦਿਆਂ, ਸਾਰਾ ਕੁਛ ਅਰਪਣ ਕਰਦਿਆਂ, ਕੋਈ ਜਨ ਹਰਸ਼ੋਂ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ ਦੀਜਹ ਪ੍ਰਾਣ ਅਕੋਰ। ਕਹਿੰਦੇ ਪ੍ਰਾਣਾਂ ਦੀ ਭੇਟਾ ਦੇ ਦਿਆਂ ਆਪਣੇ ਪਿਆਰਿਆਂ ਨੂੰ। ਜਿਵੇਂ ਭਾਈ ਗੁਰਮੁਖ ਸਿੰਘ ਉੜੀਸਾ ਸੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜਾਂ ਸੰਸਕਾਰ ਹੋਇਆ, ਉਹਨਾਂ ਨੇ ਚੀਖਾ ਜੀ ਛਾਲ ਮਾਰਤੀ ਨਾਲ ਹੀ, ਜਿਸ ਪਿਆਰੇ ਸੀ ਨਿਹੋ ਤੇ ਸਾਗੈ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ, ਨਾਲ ਹੀ ਸੰਸਕਾਰ ਹੋ ਗਿਆ। ਇਸ ਕਰਕੇ ਰੱਬ ਦੇ ਪਿਆਰਿਆਂ ਦੇ ਨਾਲ ਮਿਲਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ। ਸੋ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋ ਮੈਂ। ਸੱਚੇ ਪਾਤਸ਼ਾਹ ਕਹਿੰਦੇ ਮੇਰੇ ਵਿੱਚ, ਉਹਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ, ਸਾਰੇ ਅਸੀਂ ਇੱਕੋ ਹੀ ਰੂਪ ਹਾਂ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਹੋਰ ਕਿਹੜੇ ਖਾਲਸੇ ਹੁੰਦੇ ਨੇ ਜਿਹੜੇ ਕਮਾਈ ਕਰਦੇ ਨੇ? ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ, ਜਿਨ੍ਹਾਂ ਨੇ ਮਨ ਦੇ ਅੰਦਰੋਂ ਦੂਜਾ ਭਾਉ ਹੁੰਦੀ ਦਵੈਸ਼ ਭਾਵਨਾ, ਈਰਖਾ ਭਾਵਨਾ ਛੱਡ ਕੇ ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਨੂੰ ਪਛਾਣਿਆ, ਜਿਹਦੇ ਨਾਲ ਆਪਾਂ ਈਰਖਾ ਕਰਦੇ ਕਿਸੇ ਮਨੁੱਖ ਨਾਲ, ਉਹਦੇ ਅੰਦਰ ਨਹੀਂ ਬੈਠਾ ਉਹ, ਜਿਹਨੂੰ ਆਪਾਂ ਮਾੜਾ ਕਹਿੰਦੇ ਉਹਦੇ ਅੰਦਰ ਨਹੀਂ ਬੈਠਾ। ਸਤਿਗੁਰੂ ਕਹਿੰਦੇ ਮੈਂ ਤਾਂ ਸਾਰਿਆਂ 'ਚ ਬੈਠਾ। ਕਹਿੰਦੇ ਤੈਨੂੰ ਈਰਖਾ ਦਾ ਪਰਦਾ ਪਾਤਾ, ਤੈਨੂੰ ਨਫ਼ਰਤ ਦਾ ਪਰਦਾ ਪਾਤਾ, ਤੈਨੂੰ ਆਹ ਪਰਦਾ ਪਾਤਾ, ਤੈਨੂੰ ਉਹ ਬੰਦਾ ਚੰਗਾ ਨਹੀਂ ਲੱਗਦਾ, ਕਿਉਂਕਿ ਉਹਦੇ ਵਿੱਚ ਵੀ ਉਹ ਆਪ ਹੀ ਬੈਠਾ। ਜਿੱਦਣ ਸਾਰਿਆਂ ਵਿੱਚ ਇੱਕ ਜੋਤ ਦੇਖੀ, ਉਦਣ ਉਹਨੇ ਕਿਰਪਾ ਕਰਨੀ। ਜਦ ਤੱਕ ਅਸੀਂ ਇੱਕ ਦੂਜੇ ਦੇ ਅੰਦਰ ਈਰਖਾ ਦਵੈਸ਼ ਭਾਵਨਾ ਰੱਖੀ, ਉਦੋਂ ਤੱਕ ਉਹ ਦਿਖਣਾ ਹੀ ਨਹੀਂ, ਉਹ ਜ਼ੋਰ ਲਾ ਲਓ ਨਹੀਂ ਦਿਖਦਾ, ਦਰਸ਼ਨ ਹੀ ਨਹੀਂ ਦਿੰਦੇ ਮਹਾਰਾਜ ਉਦੋਂ ਤੱਕ। ਸਤਿਗੁਰੂ ਕਹਿੰਦੇ ਸਾਰਿਆਂ ਅੰਦਰ ਏਕਤਾ ਰੂਪ ਜਿਹੜੀ ਆ ਨਿਗਾਹ ਰੱਖੋ, ਇੱਕ ਨਿਗਾਹ ਨਾਲ ਦੇਖਣਾ। ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ, ਉਹ ਗੁਰਾਂ ਦੁਆਰੇ ਨਾਮ ਨੂੰ ਜਪ ਕੇ ਪਰਮੇਸ਼ਰ ਨੂੰ ਪਛਾਣੀਏ ਤਾਂ ਸੱਚ ਸਰੂਪ ਵਿੱਚ ਜੀਵ ਜਿਹੜਾ ਉਹ ਸਮਾ ਜਾਂਦਾ, ਕਿਉਂ ਗੁਰਾਂ ਦੀ ਉਹ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ ਹੈ, ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਹੈ। ਸ੍ਰੀ ਰਾਗ ਮਹੱਲਾ ਤੀਜਾ, ਹਰ ਜੀ ਸੱਚਾ ਸੱਚ ਤੂੰ ਸਭ ਕੁਛ ਤੇਰਾ ਚੀਰੈ। ਚੀਰੈ ਦਾ ਅਰਥ ਹੁੰਦਾ ਦਫ਼ਤਰ, ਚੀਰੈ ਦਾ ਅਰਥ ਹੁੰਦਾ ਚਿੱਠੀ। ਹੇ ਮਹਾਰਾਜ ਸੱਚੇ ਪਾਤਸ਼ਾਹ, ਨਿਸ਼ਚੇ ਕਰਕੇ ਤੂੰ ਸੱਚਾ ਹੈ, ਜਿੰਨਾ ਕਾ ਸੰਸਾਰ ਸਾਰਾ ਰਚਿਆ ਸਭ ਕੁਛ ਤੇਰੇ ਦਫ਼ਤਰ ਵਿੱਚ ਹੈ, ਤੇਰੀ ਹੱਦ ਵਿੱਚ ਹੈ, ਤੇਰੇ ਵਿਸਥਾਰ ਵਿੱਚ ਹੈ, ਤੇਰੀ ਨਿਗਾਹ ਵਿੱਚ ਹੈ ਸਾਰਾ ਕੁਛ। ਲੱਖ ਚੌਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ। ਪੀਰੈ ਹੁੰਦੀ ਪੀੜਾ ਹੀ ਬਣੀ ਰਹਿੰਦੀ ਹੈ ਉਹਨਾਂ ਨੂੰ। 84 ਲੱਖ ਜੂਨੀਆਂ ਦੇ ਜੀਵ ਜਿਹੜੇ ਸੁੱਖਾਂ ਨੂੰ ਤਰਸਦੇ ਫਿਰਦੇ ਨੇ, ਪਰਮੇਸ਼ਰ ਦੀ ਪ੍ਰਾਪਤੀ ਨੂੰ ਤਰਸਦੇ ਫਿਰਦੇ ਨੇ, ਇਸ ਕਰਕੇ ਉਹਨਾਂ ਨੂੰ ਹਮੇਸ਼ਾ ਪੀੜਾ ਹੀ ਬਣੀ ਰਹਿੰਦੀ ਹੈ, ਦੁਖੀ ਹੀ ਹੁੰਦੇ ਰਹਿੰਦੇ ਨੇ। ਹਰ ਜੀਵ ਬਖਸ਼ੇ ਬਖਸ਼ ਲਏ ਸੁਖ ਸਦਾ ਸਰੀਰ ਹੈ। ਜਿਹਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਬਖਸ਼ਣਾ ਚਾਹੁੰਦਾ ਉਹਨੂੰ ਬਖਸ਼ ਲੈਂਦਾ, ਉਹਦੇ ਸਰੀਰ 'ਚ ਸਦਾ ਹੀ ਸੁੱਖ ਪ੍ਰਾਪਤ ਹੁੰਦਾ, ਉਹਦੇ ਹਮੇਸ਼ਾ ਸਰੀਰ ਦੇ ਅੰਦਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗੁਰਪ੍ਰਸਾਦੀ ਸੇਵ ਕਰੇ ਸੱਚ ਗਹਿਰ ਗੰਭੀਰ ਹੈ। ਪ੍ਰਸਾਦੀ ਜੋ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਹਨ ਕਿਰਪਾ ਦੇ ਕਰਨ ਵਾਲੇ, ਉਹਨਾਂ ਦੀ ਸੇਵਾ ਕਰਨ ਨਾਲ ਸੱਚਾ ਜੋ ਗਹਿਰ ਗੰਭੀਰ ਪਰਮਾਤਮਾ ਉਹਦੀ ਪ੍ਰਾਪਤੀ ਹੁੰਦੀ। ਗਹਿਰ ਹੁੰਦਾ ਡੂੰਘਾ, ਗੰਭੀਰ ਹੁੰਦਾ ਨਿਰਹੱਲ। ਡੂੰਘਾ ਜਿਵੇਂ ਸਮੁੰਦਰ ਹੁੰਦਾ, ਗੰਭੀਰ ਹੁੰਦਾ ਪਹਾੜ, ਕਿੰਨੀ ਹਨੇਰੀ ਚਲੀ ਜਾਵੇ ਪਹਾੜ ਨੂੰ ਕੋਈ ਅਸਰ ਹੀ ਨਹੀਂ, ਇਸੇ ਤਰ੍ਹਾਂ ਡੂੰਘਾ ਸਮੁੰਦਰ। ਸਤਿਗੁਰੂ ਮਹਾਰਾਜ ਗਹਿਰ ਗੰਭੀਰ ਹਨ। ਮਨ ਮੇਰੇ ਨਾਮ ਰੱਤੇ ਸੁੱਖ ਹੋਏ, ਮੇਰਾ ਮਨ ਨਾਮ ਵਿੱਚ ਰੰਗੇ ਹੋਣ ਕਰਕੇ ਆਤਮਕ ਆਨੰਦ ਪ੍ਰਾਪਤ ਹੋਣਾ। ਤੈਨੂੰ ਗੁਰਮਤੀ ਨਾਮ ਸਲਾਹੀ ਹੈ, ਦੂਜਾ ਅਵਰ ਨਾ ਕੋਈ ਰਹਾਉ। ਕਹਿੰਦੇ ਗੁਰੂ ਦੀ ਸਿੱਖਿਆ ਦੁਆਰਾ ਨਾਮ ਨੂੰ ਸਲਾਹੁਣਾ ਕਰੀਏ, ਨਾਮ ਤੋਂ ਬਿਨਾਂ ਹੋਰ ਕੋਈ ਦੂਜਾ ਬੰਦਾ ਇਹਦੀ ਸਹਾਇਤਾ ਕਰਨ ਵਾਲਾ ਹੈ ਹੀ ਨਹੀਂ ਗਾ। ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਉਹ ਪ੍ਰਮਾਤਮਾ ਦਾ ਧਰਮ ਰਾਜੇ ਨੂੰ ਵੀ ਹੁਕਮ ਹੈ। ਸੁਣ ਲਿਓ ਧਿਆਨ ਨਾਲ, ਜਿਹੜੇ ਕਹਿੰਦੇ ਧਰਮ ਰਾਜਾ ਨੀ, ਇਹ ਜਮਦੂਤ ਨੀ, ਇਹ ਗੱਲਾਂ ਹੀ ਬਣਾਈਆਂ, ਨਰਕ ਨੀ ਸਵਰਗ ਨੀ, ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ? ਹੁਣ ਲਿਖਿਆ ਹੋਇਆ ਆ ਤਾਂ ਰਿਹਾ, ਧਰਮ ਰਾਜੇ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਪ੍ਰਮਾਤਮਾ ਦਾ ਧਰਮ ਰਾਜੇ ਨੂੰ ਹੁਕਮ ਹੈ ਕਿ ਤੂੰ ਸਭਾ ਵਿੱਚ ਬੈਠ ਕੇ ਸੱਚਾ ਧਰਮ, ਪੱਖਪਾਤ ਤੋਂ ਬਿਨਾਂ ਸੱਚਾ ਨਿਆਂ ਕਰੀ ਜੀਵਾਂ ਦਾ, ਗਲਤੀ ਨਾ ਕਰੀ। ਧਰਮਰਾਜ ਤੋਂ ਵੀ ਕਈ ਵਾਰ ਗਲਤੀ ਹੋ ਜਾਂਦੀ ਕਿਉਂਕਿ ਭੁੱਲਣ ਅੰਦਰ ਸਭ ਕੋ, ਉਦੋਂ ਤੋਂ ਵੀ ਕਦੇ ਕਦੇ ਗਲਤ ਲਿਖਿਆ ਹੋ ਜਾਂਦਾ, ਫਿਰ ਪ੍ਰਮਾਤਮਾ ਉਹਦਾ ਤਖ਼ਤ ਹਿਲਾ ਦਿੰਦਾ। ਬਹੁਤ ਕੜਾਕੇਦਾਰ ਬਿਜਲੀ ਕੜਕਦੀ, ਕੈਸਾ ਹੋਇਆ ਪਟਿਆਲੇ ਸਿੰਘ, ਬੜਾ ਅਭਿਆਸੀ ਨਿਤਨੇਮੀ, ਠੀਕ ਸੀ ਕਈ ਭੋਲੇ ਸੁਭਾਅ ਦੇ, ਆਪਰੇਸ਼ਨ ਕਰਾ ਲਿਆ। ਆਪਰੇਸ਼ਨ ਕਰਾਇਆ, ਉਹਨੂੰ ਇਹ ਨਹੀਂ ਸੀ ਪਤਾ ਵੀ ਅੰਮ੍ਰਿਤ ਵੀ ਛਕੀਦਾ, ਆਪਰੇਸ਼ਨ ਕਰਾ ਕੇ ਰੋਮਾਂ ਦੀ ਬੇਅਦਬੀ ਹੋ ਜਾਂਦੀ। ਉਹ ਸਰੀਰ ਛੱਡ ਗਿਆ, ਸਰੀਰ ਛੱਡ ਕੇ ਜਦੋਂ ਉੱਪਰ ਗਿਆ, ਅਭਿਆਸੀ ਚੰਗਾ ਹੋਣ ਕਰਕੇ ਕਹਿੰਦਾ ਲਾਈਨ ਵਿੱਚ ਖੜਾ ਸੀ ਮੈਂ। ਧਰਮ ਰਾਜਾ ਸਾਰਿਆਂ ਨੂੰ ਪੁੱਛ ਗਿੱਛ ਕਰੀ ਜਾਂਦਾ, ਕਹਿੰਦੇ ਇੰਨੀ ਬਿਜਲੀ ਕੜਕੀ ਇੱਕਦਮ ਉੱਥੇ ਸਾਰਾ ਕੁਝ ਭੁਚਾਲ ਆ ਜਾਂਦਾ, ਹਿੱਲ ਗਿਆ। ਧਰਮ ਰਾਜਾ ਆਪਣੀ ਸੀਟ ਛੱਡ ਕੇ ਕਹਿੰਦਾ ਭੱਜ ਕੇ ਆ ਕੇ ਮੈਨੂੰ ਡੌਲੇ ਥਵੜ ਕੇ ਬਾਹਰ ਕੱਢ ਲਿਆ। ਕਹਿੰਦਾ ਸਿੰਘ ਸਾਹਿਬ ਤੁਸੀਂ ਇੱਥੇ ਕਿੱਥੇ, ਤੁਸੀਂ ਇੱਥੇ ਨਹੀਂ ਸੀ ਆਉਣਾ, ਤੁਸੀਂ ਸੱਚਖੰਡ ਜਾਣਾ, ਤੁਸੀਂ ਜਾ ਕੇ ਅੰਮ੍ਰਿਤ ਛਕੋ, ਆਪਰੇਸ਼ਨ ਕਰਾਇਆ ਤੁਸੀਂ, ਰੋਮਾਂ ਦੀ ਬੇਅਦਬੀ ਹੋਈ ਵੀ ਤੁਹਾਡੀ, ਜਾਓ ਜਾ ਕੇ ਅੰਮ੍ਰਿਤ ਛਕੋ, 15 ਦਿਨ ਤੁਹਾਡੇ ਬਾਕੀ ਨੇ ਹਲੇ। ਉਸੇ ਵਕਤ ਇੱਧਰਲੇ ਸੰਸਕਾਰ ਦੀ ਤਿਆਰੀ ਹੋ ਰਹੀ, ਉਹ ਜਿਉਂਦਾ ਹੋ ਗਿਆ, ਬੈਠਾ ਹੋ ਗਿਆ। ਕਹਿੰਦਾ ਵੀ ਅੰਮ੍ਰਿਤ ਛਕਾਓ। ਫਿਰ ਉਹਨੇ ਦੱਸਿਆ ਵੀ ਆਪਰੇਸ਼ਨ ਕਰਾ ਕੇ ਅੰਮ੍ਰਿਤ ਨਹੀਂ ਛਕਿਆ ਮੈਂ। ਧਰਮਰਾਜ ਕਹਿਣ ਲੱਗਿਆ ਸੱਚਖੰਡ ਜਾਣਾ, ਇਹ ਤਾਂ ਪਟਿਆਲੇ ਦੀ ਪ੍ਰਤੱਖ ਸਾਡੀ ਦੇਖੀ ਹੋਈ ਗੱਲ ਹੈ ਨਾ, ਇੱਕ ਤਾਂ ਸੁਣੀ ਹੋਈ ਗੱਲ ਹੁੰਦੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਪਿਆਰਿਆਂ ਨੂੰ ਮਹਾਰਾਜ ਬਖਸ਼ ਲੈਂਦੇ ਨੇ, ਤਾਂ ਤੇ ਹਰ ਜੀਓ ਬਖਸ਼ੇ ਬਖਸ਼ ਲਏ ਸੂਖ ਸਦਾ ਸਰੀਰ ਹੈ, ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰ ਹੈ, ਮਨ ਮੇਰੇ ਨਾਮ ਰੱਤੇ ਸੁੱਖ ਹੋਏ, ਗੁਰਮਤੀ ਨਾਮ ਸਲਾਹੀਏ ਦੂਜਾ ਅਵਰਨਾ ਕੋਏ ਰਹਾਓ। ਕਿਉਂਕਿ ਗੁਰੂ ਦੀ ਸਿੱਖਿਆ ਦੁਆਰਾ ਨਾਮ ਨੂੰ ਸਲਾਹੁਣਾ ਕਰੀਏ, ਨਾਮ ਤੋਂ ਬਿਨਾਂ ਹੋਰ ਕੋਈ ਦੂਜਾ ਇਹਦੀ ਸਹਾਇਤਾ ਕਰਨ ਵਾਲਾ ਨਹੀਂ ਹੈ। ਇਸੇ ਕਰਕੇ ਕਹਿੰਦੇ ਨਾਮ ਨੇ ਸਹਾਇਤਾ ਕਰਨੀ ਹੈ, ਜੇ ਧਰਮ ਰਾਜੇ ਨੇ ਤਾਂ ਫਿਰ ਹੁਕਮ ਹੀ ਵਿਚਾਰਨਾ। ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਜਿਨ੍ਹਾਂ ਦਾ ਆਤਮਾ ਜਿਹੜਾ ਮਨ ਦਵੈਸ਼ ਭਾਜ ਲੱਗ ਕੇ ਦੁਸ਼ਟ ਹੋ ਗਿਆ, ਉਹ ਤੇਰੀ ਸਰਕਾਰ ਤੋਂ ਭਾਵ ਰਈਅਤ ਹੈ, ਉਹਨਾਂ ਦੇ ਸਿਰ ਤੇ ਤੇਰੀ ਹੁਕਮ ਰੂਪੀ ਕਾਰ ਹੈ। ਇਹ ਧਰਮ ਰਾਜੇ ਦੀਆਂ ਦੋ ਪੰਕਤੀਆਂ ਨੇ। ਧਰਮ ਰਾਜੇ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਕਹਿੰਦੇ ਤੇਰੀ ਸਰਕਾਰ ਕਿਹਦੇ ਤੇ ਧਰਮ ਰਾਜ? ਸਿੱਖਾਂ ਤੇ ਨਹੀਂ ਹੈਗੀ, ਸਾਡੇ ਪਿਆਰਿਆਂ ਤੇ ਨਹੀਂ। ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਜਿਨ੍ਹਾਂ ਦਾ ਮਨ ਦਵੈਸ਼ ਭਾਵਨਾ ਵਿੱਚ ਲੱਗ ਕੇ ਦੁਸ਼ਟ ਬਣ ਗਏ ਜਿਹੜੇ ਲੋਕ, ਉਹ ਤੇਰੀ ਸਰਕਾਰ ਦਾ ਅਰਥ ਇੱਥੇ ਰਈਅਤ ਹੈ, ਉਹ ਤੇਰੀ ਪਰਜਾ ਧਰਮ ਰਾਜ। ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜ ਕਹਿ ਜਾਹੀ, ਮੇਰੇ ਸਿੱਖਾਂ ਨਹੀਂ ਦੇਖਣਾ, ਕਿਉਂਕਿ ਉਹਨਾਂ ਤਾਂ ਅਸੀਂ ਵੀ ਲੈ ਕੇ ਆਉਣਾ ਜਾ ਕੇ। ਇਸ ਕਰਕੇ ਉਹਨਾਂ ਦੇ ਸਿਰ ਤੇ ਤੇਰੀ ਹੁਕਮ ਰੂਪੀ ਕਾਰ ਹੈ। ਜਿਹੜੇ ਦੁਸ਼ਟ ਆਤਮਾ ਲੋਕ ਨੇ ਉਹ ਧਰਮ ਰਾਜ ਦੇ ਪੱਲੇ ਪੈਂਦੇ ਨੇ। ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮਰਾਰ, ਮੁੱਖ ਆਤਮਾ ਜੋ ਹਰੀ ਮੁਰਾਰੀ ਆ, ਉਹ ਸ਼ੁਭ ਗੁਣਾਂ ਦਾ ਖਜ਼ਾਨਾ, ਉਹਦੀ ਪ੍ਰਾਪਤੀ ਜਿਹੜੀ ਵਾਸਤੇ ਨਾ, ਜੋ ਪੁਰਸ਼ ਮਨ ਚ ਇੱਕ ਨਾਮ ਨੂੰ ਜਪਦੇ ਨੇ ਨਾ, ਤਿੰਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ। ਕਹਿੰਦੇ ਜਿਹੜੇ ਬੰਦੇ ਰੱਬ ਦਾ ਨਾਂ ਲੈਂਦੇ ਨੇ, ਜਿਹੜੇ ਪੁਰਸ਼ ਇੱਕ ਨਾਮ ਨੂੰ ਜਪਦੇ ਨੇ, ਤਿੰਨ ਕੀ ਸੇਵਾ ਧਰਮ ਰਾਏ ਕਰੈ। ਇੱਥੇ ਧਰਮ ਰਾਜ ਨੂੰ ਹੁਕਮ ਹੋ ਰਿਹਾ ਕਿ ਦੁਸ਼ਟ ਆਤਮਾ ਜਿਹੜੇ ਲੋਕ ਨੇ ਉਹ ਤਾਂ ਹੈਗੇ ਤੇਰੇ ਰਈਏ, ਤੂੰ ਉਹਨਾਂ ਫੜ ਫੜ ਕੇ ਜਿਵੇਂ ਮਰਜ਼ੀ ਸਜ਼ਾ ਦੇ, ਪਰ ਨਾਮ ਜਪਣ ਵਾਲਿਆਂ ਦੀ ਸੇਵਾ ਕਰਨੀ ਹੈ ਤੂੰ। ਦੇਖੋ ਮਹਾਰਾਜ ਕਿੰਨੀ ਵਡਿਆਈ ਦੇ ਰਹੇ ਨਾਮ ਜਪਣ ਵਾਲਿਆਂ ਨੂੰ, ਤਿੰਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ। ਕਹਿੰਦੇ ਨੇ ਉਹਨਾਂ ਦੀ ਸੇਵਾ ਧਰਮ ਰਾਜਾ ਆਪ ਕਰਦਾ, ਉਹਦੇ ਸਵਾਰਨ ਵਾਲੇ ਉਹਦੇ ਉਸਤਾਦ ਮਾਤਾ ਪਿਤਾ ਧੰਤਾ ਦੇ ਯੋਗ ਨੇ ਉਹ ਬੰਦੇ ਦੇ, ਜਿਨ੍ਹਾਂ ਦੀ ਸੇਵਾ ਧਰਮ ਰਾਏ। ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ, ਜਮ ਦੂਤ ਧਰਮ ਰਾਜੇ ਹੋਣੀ ਵੀ ਰੱਬ ਦੇ ਪਿਆਰੇ ਜਾਂ ਸੱਚਖੰਡ ਨੂੰ ਜਾਂਦੇ, ਰਾਹ ਚ ਖੜ ਕੇ ਉਹਨੂੰ ਭੇਟਾ ਦਿੰਦੇ ਨੇ, ਅਥਵਾ ਦਰਸ਼ਨ ਕਰਨ ਇੱਥੇ ਵੀ ਆ ਜਾਂਦੇ ਧਰਮ ਰਾਏ ਹੋਣੀ। ਹੁਣ ਇਹ ਗੱਲਾਂ ਸਟੇਜ ਤੇ ਕਰੀਏ, ਤੁਸੀਂ ਤਾਂ ਹਲੇ ਤੱਕ ਇੱਥੋਂ ਹੀ ਨਿਕਲਿਆ ਚਿੱਕੜ ਜੇ ਚੋਂ, ਤੁਸੀਂ ਗਾਹਾਂ ਦੀਆਂ ਗੱਲਾਂ ਕੀ ਸੁਣਨੀਆਂ ਨੇ? ਇਸ ਕਰਕੇ ਉਹਨਾਂ ਦੇ ਤਾਂ ਦਰਸ਼ਨ ਕਰਨ ਨੂੰ ਜਮਦੂਤ ਵੀ ਆਉਂਦੇ ਨੇ, ਉਹਨਾਂ ਦਰਸ਼ਨ ਕਰਨ ਨੂੰ ਧਰਮ ਰਾਜਾ ਵੀ ਆਉਂਦਾ। ਵੱਡੇ ਵੱਡੇ ਸਿਰਫ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਿਉਂ, ਰੱਬ ਤੇ ਦਿਖਦਾ ਨਹੀਂ। ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਘੱਟੋ ਘੱਟ ਉਹਨਾਂ ਦੇ ਦਰਸ਼ਨ ਤਾਂ ਕਰੀਏ, ਪਰਮੇਸ਼ਰ ਦੀ ਪ੍ਰਾਪਤੀ ਵਾਲਿਆਂ ਦੇ ਦਰਸ਼ਨ ਕਰਨ ਸਾਰੇ ਹੀ ਆਉਂਦੇ ਨੇ। ਧਰਮ ਰਾਜ ਉਹਨਾਂ ਦੀ ਸੇਵਾ ਕਰਦਾ, ਧਰਮ ਰਾਜੇ ਨੂੰ ਉਹ ਹੁਕਮ ਕਰ ਦਿੰਦੇ ਨੇ, ਉਹ ਭਾਈ ਆਹ ਬੰਦਾ ਸਾਡਾ ਹੈ, ਧਿਆਨ ਰੱਖੀ। ਸਤਿਬਚਨ ਜੀ ਇਹਨੂੰ ਕੁਛ ਨਹੀਂ ਕਹਿੰਦੇ ਜੀ, ਉਹ ਸਵਰਗਾਂ ਨੂੰ ਹੀ ਤੋਰ ਦਿੰਦਾ ਉਹਨੂੰ। ਕਹਿੰਦੇ ਮੈਂ ਕਿਉਂ ਕਹਾਂ ਜਾਂ ਸੰਤਾਂ ਨੇ ਕਹਿਤਾ? ਇਹੋ ਜਿਹੇ ਕੌਤਕ ਤਾਂ ਹਜ਼ਾਰਾਂ ਹੋਏ ਵੇ ਨੇ, ਪਰ ਦੁਨੀਆਂ ਦੇ ਸਾਹਮਣੇ ਸੁਣਾਉਣ ਨੂੰ ਬਹੁਤ ਔਖੇ ਨੇ। ਸੋ ਇਸ ਕਰਕੇ ਜਿਵੇਂ ਇੱਕ ਵਾਰੀ ਕੋਈ ਗੱਲ ਚੱਲੀ ਕਿਸੇ ਮਹਾਂਪੁਰਖ ਦੀ, ਉਹ ਬਹੁਤ ਉੱਚੀ ਅਵਸਥਾ ਦੇ ਮਾਲਕ ਹੋ ਗਏ, ਬੜੇ ਕੌਤਕ ਐਸੇ ਹੋਏ ਉਹਨਾਂ ਬਾਰੇ। ਜਦੋਂ ਕੋਈ ਗੱਲ ਚੱਲੀ, ਸਿਆਣੇ ਇੱਕ ਦੋ ਵਿਦਵਾਨ ਕਹਿੰਦੇ ਇਹ ਤਾਂ ਗੱਲ ਠੀਕ ਆ ਵੀ ਉਹ ਬਹੁਤ ਉੱਚੇ ਸੀ, ਪਰ ਕਹਿੰਦੇ ਹੁਣ ਆਪਾਂ ਇਹ ਜੇ ਚੀਜ਼ਾਂ ਦੁਨੀਆਂ ਨੂੰ ਦੱਸਦੇ, ਦੁਨੀਆਂ ਮੰਨਦੀ ਨਹੀਂ ਨਾ ਇਹਨਾਂ ਗੱਲਾਂ ਨੂੰ। ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੰਸਾਰ ਦੇ ਅੰਦਰ ਦੱਸੀਆਂ ਨਹੀਂ ਜਾਂਦੀਆਂ। ਪਰ ਧਰਮ ਰਾਜੇ ਨੂੰ ਆਪਾਂ ਬਹੁਤ ਵੱਡਾ ਮੰਨਦੇ ਹਾਂ, ਪਰ ਧਰਮ ਰਾਜਾ ਸਾਨੂੰ ਵੱਡਾ ਮੰਨਦਾ, ਨਾਮ ਜਪਣ ਵਾਲਿਆਂ ਨੂੰ, ਆਪਾਂ ਸਾਰਿਆਂ ਨੂੰ, ਸੰਗਤ ਨੂੰ। ਕਹਿੰਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋਣਾ ਤੂੜਾ ਛੁੱਟਾ ਨਿਕ ਨਾ ਜਾਇਓ ਦੂਤ, ਉਹ ਸੰਗਤ ਦੇ ਨੇੜੇ ਨਾ ਜਾਇਓ, ਕਿਤੇ ਹੋਰ ਨਾਲ ਮੈਨੂੰ ਮਰਵਾਓ ਤੁਸੀਂ। ਜਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਕੋਈ ਬੰਦਾ ਸੀ ਪਰਕਰਮਾ 'ਚ ਬੈਠਾ, ਉਹ ਭੱਜ ਕੇ ਜਾਇਆ ਕਰੇ ਘੰਟਾ ਘਰ ਵੱਲ ਨੂੰ ਡੰਡਾ ਲੈ ਕੇ, ਖੜ੍ਹ ਜਾਓ ਫਿਰ ਵਾਪਸ ਬਹਿ ਜੇ। ਕਿਸੇ ਨੇ ਸੋਚਿਆ ਮਸਤਾਨਾ ਉਹੀ ਭੱਜਿਆ ਫਿਰਦਾ। ਉਹ ਕੋਈ ਕਹਿਣ ਲੱਗਿਆ ਬਾਬਾ ਜੀ ਤੁਸੀਂ ਭੱਜ ਭੱਜ ਕੇ ਉੱਧਰ ਨੂੰ ਜਾਂਦੇ ਹੋ। ਕਹਿੰਦੇ ਉਹ ਕਾਲੇ ਮੂੰਹਾਂ ਵਾਲੇ ਲੈਣ ਆਉਂਦੇ ਨੇ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਵੜਦੇ, ਕਹਿੰਦੇ ਬਾਹਰ ਆ। ਤਾਂ ਉਸ ਵਕਤ ਕਹਿੰਦੇ ਫਿਰ ਮੈਂ ਸੋਚਿਆ ਵੀ ਮੇਥੋਂ ਕੀ ਗਲਤੀ ਹੋਈ ਵੀ ਇਹ ਮੈਨੂੰ ਲੈਣ ਕਿਉਂ ਆਏ ਨੇ। ਕਹਿੰਦੇ ਫਿਰ ਮੈਂ ਸੋਚਿਆ ਵੀ ਉਹ ਮੈਂ ਆਪਰੇਸ਼ਨ ਕਰਾਇਆ ਸੀ ਅਤੇ ਰੋਮਾਂ ਦੀ ਬੇਅਦਬੀ ਹੋਈ ਵੀ ਆ। ਫਿਰ ਉਹਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛੱਕ ਲਿਆ ਅੰਦਰ ਹੀ। ਕੁਦਰਤੀ ਬੁੱਧਵਾਰ ਸੀ ਅੰਮ੍ਰਿਤ ਛੱਕ ਕੇ, ਬੁੱਧਵਾਰ ਐਤਵਾਰ ਅੰਮ੍ਰਿਤ ਸੰਚਾਰ ਹੁੰਦਾ ਉੱਥੇ, ਅਤੇ ਜਾਂ ਅੰਮ੍ਰਿਤ ਛੱਕਿਆ। ਕਹਿੰਦੇ ਫਿਰ ਉਹ ਕਾਲੇ ਮੂੰਹਾਂ ਵਾਲੇ ਟਲ ਗਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਸੀਂ ਗੁਰਬਾਣੀ ਦੀ ਉੱਚਤਾ ਨੂੰ ਸਮਝੋ। ਜਿਹੜਾ ਗੁਰਬਾਣੀ ਪੜ੍ਹਨ ਵਾਲਾ, ਦੇਖੋ ਧਰਮ ਰਾਜਾ ਵੀ ਉਹਦਾ ਸਤਿਕਾਰ ਕਰਦਾ। ਮਨ ਕੇ ਵਿਕਾਰ ਮਨ ਹੈ ਤਜੈ, ਮਨ ਚੂਕੈ ਮੋਹ ਅਭਿਮਾਨ। ਜਿਨ੍ਹਾਂ ਨੇ ਮਨ ਦੇ ਵਿਕਾਰਾਂ ਨੂੰ ਮਨ ਦੇ ਵਿੱਚ ਹੀ ਤਿਆਗਣਾ ਕੀਤਾ, ਮਨ ਦੇ ਵਿੱਚ ਹੀ ਛੱਡ ਦਿਓ ਇਹਨਾਂ ਨੂੰ, ਮਨ ਦੇ ਵਿਕਾਰਾਂ ਨੂੰ ਉੱਥੇ ਦਲੀ ਮਲੀ ਕਰ ਦਿਓ ਇਹਨਾਂ ਦੀ, ਕਹਿੰਦੇ ਉਹਨਾਂ ਦੇ ਮਨ ਵਿੱਚੋਂ ਮੋਹ ਤੇ ਜਾਤੀ ਦਾ ਹੰਕਾਰ ਨਿਵਿਰਤ ਹੋ ਗਿਆ। ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ। ਉਹਨਾਂ ਨੇ ਆਪਣੇ ਆਪ ਨੂੰ ਰਾਮ ਰੂਪ ਕਰਕੇ ਪਛਾਣ ਲਿਆ। ਉਹ ਸਹਿਜੇ ਨਾਮੀ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ। ਜਿਨ੍ਹਾਂ ਨੇ ਆਪਣੇ ਆਪ ਨੂੰ ਆਤਮਕ ਰੂਪ ਜਾਣ ਲਿਆ। ਆਪਾਂ ਨੂੰ ਨੁਕਸਾਨ ਕਦੋਂ ਹੁੰਦਾ? ਜਦੋਂ ਆਪਾਂ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ, ਮੈਂ ਫਲਾਨਾ, ਮੈਂ ਫਲਾਣੇ ਥਾਂ ਰਹਿੰਦਾ, ਇਹ ਨੁਕਸਾਨਦਾਇਕ ਗੱਲ ਹੈ। ਜਦੋਂ ਆਪਾਂ ਕਹੀ ਮੈਂ ਆਤਮਾ ਹਾਂ, ਆਤਮਾ ਹੀ ਪਰਮਾਤਮਾ ਹੈ, ਜਦੋਂ ਆਪਾਂ ਆਤਮਕ ਰੂਪ ਵਿੱਚ ਚਲੇ ਜਾਂਦੇ ਉਹਦਾ ਦੋਸ਼ ਨਹੀਂ ਲੱਗਦਾ। ਜਦੋਂ ਆਪਾਂ ਆਪਣੇ ਆਪ ਨੂੰ ਸਰੀਰ ਸਮਝਦੇ ਉਦੋਂ ਆਪਾਂ ਦੋਸ਼ੀ ਹੋ ਜਾਂਦੇ ਹਾਂ। ਬਿਨ ਸਤਿਗੁਰ ਮੁਕਤ ਨਾ ਪਾਈ ਹੈ ਮਨਮੁਖ ਫਿਰੈ ਦੀਵਾਨ। ਮਨਮੁਖ ਲੋਕ ਜਿਹੜੇ ਨੇ ਸੰਸਾਰ ਦੇ ਅੰਦਰ ਦੀਵਾਨੇ ਝੱਲੇ ਹੋਏ ਫਿਰਦੇ, ਦੀਵਾਨ ਕਚਹਿਰੀਆਂ ਨੂੰ ਕਹਿੰਦੇ ਨੇ। ਟੇਢੀ ਪਾਗ ਟੇਢੇ ਚਲੇ ਲਾਗੇ ਵੀਰੇ ਖਾਨ, ਭਾਉ ਭਗਸੋਂ ਕਾਜ ਨਾ ਕਛੂਐ ਮੇਰੋ ਕਾਮ ਦੀਵਾਨ। ਟੇਢੀਆਂ ਪੱਗਾਂ ਬੰਨ੍ਹ ਕੇ ਟੇਢੇ ਹੀ ਤੁਰਨਾ, ਟੇਢੀ ਪਾਗ ਟੇਢੇ ਚਲੇ ਲਾਗੇ ਵੀਰੇ ਖਾਨ। ਬਟਣੀ ਤੋੜੀ ਜਾਂਦੇ ਹੋਰ ਨਹੀਂ, ਜੇ ਬਟਨ ਖਾਈ ਜਾਂਦੇ ਨੇ, ਬੀੜੇ ਖਾਈ ਜਾਂਦੇ ਨੇ, ਜਰਦੇ ਖਾਈ ਜਾਂਦੇ ਨੇ। ਕਹਿੰਦੇ ਜੇ ਗੁਰਦੁਆਰੇ ਨੂੰ ਕਹੀ ਜਾਣਾ ਭਾਉ ਭਗਸੋਂ ਕਾਜ ਨਾ ਕਛੂਐ ਮੇਰਾ ਉੱਥੇ ਕੀ ਕੰਮ ਹੈ, ਮੇਰੋ ਕਾਮ ਦੀਵਾਨ। ਕਹਿੰਦੇ ਮੇਰਾ ਤਾਂ ਕਚਹਿਰੀਆਂ 'ਚ ਕੰਮ ਹੈ, ਉੱਥੇ ਗਵਾਹੀ ਦਊ ਕੋਈ 500 ਦਊ, ਫਿਰ ਝੂਠੀ ਗਵਾਹੀ ਹੋਰ ਦਊ 1000 ਦਊ, ਉਹ ਝੂਠੀਆਂ ਗਵਾਹੀਆਂ 'ਚ ਹੀ ਲੱਗੇ ਰਹਿੰਦੇ। ਕਹਿੰਦੇ ਇਸ ਕਰਕੇ ਸੰਸਾਰ ਝੱਲਾ ਹੀ ਹੋਇਆ ਫਿਰਦਾ, ਮਨਮੁਖ ਫਿਰਿਆ ਦੀਵਾਨ। ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ। ਕਹਿੰਦੇ ਉਹ ਗੁਰਾਂ ਦੇ ਉਪਦੇਸ਼ ਨੂੰ ਸੁਣਨਾ ਜਾਣਦਾ ਹੀ ਨਹੀਂ, ਕਥਨੀਆਂ ਬਦਨੀਆਂ ਕਰਦਾ ਫਿਰਦਾ, ਥਾਂ ਥਾਂ ਦੇ ਉੱਤੇ ਆਪਣੀਆਂ ਗੱਲਾਂ ਮਾਰਦਾ ਫਿਰਦਾ, ਇੱਧਰਲੀਆਂ ਕਥਨੀਆਂ ਉੱਧਰਲੀਆਂ ਬਦਨੀਆਂ ਥਾਂ ਥਾਂ ਦੇ ਉੱਤੇ, ਕਹਿੰਦੇ ਮਾਇਆ ਦੇ ਵਿੱਚ ਹੀ ਸਮਾ ਰਿਹਾ, ਵਿਖਿਆ ਮਾਹੇ ਸਮਾਨ, ਅਈਆਂ ਅਈਆਂ ਗੱਲਾਂ ਕਰਦਾ। ਕਹਿੰਦੇ ਇਹ ਚੀਜ਼ਾਂ ਦੀ ਟ੍ਰੇਨਿੰਗ ਹੀ ਦੇ ਕੇ ਕੱਢਦੇ ਬਾਹਰ। ਕਹਿੰਦੇ ਇਹ ਬਾਹਰ ਜਾ ਕੇ ਜਿਹੜੀ ਕੋਈ ਨਵੀਂ ਜੀ ਗੱਲ ਕਰਿਆ ਕਰੋ, ਲੋਕ ਫਿਰ ਖਿੱਚੇ ਜਾਂਦੇ ਨੇ। ਜਿਹੜੀਆਂ ਪੁਰਾਣੀਆਂ ਕਥਾਵਾਂ ਨੇ, ਜਿਹੜੀਆਂ ਪਹਿਲਾਂ ਤੋਂ ਲੈ ਕੇ ਚੱਲੀਆਂ ਆ ਰਹੀਆਂ, ਉਹਨਾਂ ਸਾਰੀਆਂ ਨੂੰ ਕੱਟ ਦਿਓ। ਲੋਕ ਕਹਿਣਗੇ ਵੀ ਲਓ ਵੀ ਇਹਨਾਂ ਨੇ ਬੜੀ ਖੋਜ ਕੀਤੀ ਹੈ, ਆਹ ਬੰਦੇ ਬੜੇ ਸਿਆਣੇ ਨੇ, ਇਹ ਚਲਾਕੀਆਂ ਕਿਤੇ ਹੋਰ ਮਾਰਿਓ। ਬਈ ਸਾਰੀਆਂ ਗੱਲਾਂ ਕੱਟ ਕੱਟ ਕੇ ਲੋਕਾਂ ਅੰਦਰ ਆਪਣਾ ਪ੍ਰਭਾਵ ਬਣਾਉਣ ਦਾ ਯਤਨ ਤਾਂ ਕੀਤਾ, ਉਹ ਪੈ ਗਿਆ ਉਲਟ। ਫਿਰ ਕਹਿੰਦੇ ਕਿ ਸਾਨੂੰ ਹਰੇਕ ਸਟੇਜ 'ਤੇ ਮਾਰ ਪੈਂਦੀ, ਲੋਕ ਕੁੱਟਦੇ ਆ, ਕੁੱਟਣਾ ਹੀ ਆ ਲੋਕਾਂ ਜਾਂ ਤੁਸੀਂ ਗਲਤ ਕਹਿੰਦੇ ਹੋ। ਕਹਿੰਦੇ ਕਿ ਸਰੋਵਰ 'ਚ ਨਹਾਉਣ ਨਾਲ ਭਲਾ ਨਹੀਂ ਹੁੰਦਾ, ਉਹ ਤਾਂ ਆਤਮਕ ਸਰੋਵਰ ਦੀ ਗੱਲ ਕੀਤੀ ਹੈ, ਬਹੁਤਾ ਦਿਮਾਗ ਨਹੀਂ ਲੜਾਈ ਦਾ ਹੁੰਦਾ, ਜੋ ਗੁਰੂ ਸਾਹਿਬ ਨੇ ਕਿਹਾ ਉਹੀ ਠੀਕ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਬਾਹਲੀਆਂ ਕਥਨੀਆਂ ਬਦਨੀਆਂ ਕਰਦਾ ਨਾ, ਸ਼ਬਦ ਨਾ ਚੀਨਾ, ਸ਼ਬਦ ਨੂੰ ਪਛਾਣਦਾ ਨਹੀਂ, ਅਤੇ ਮਾਇਆ 'ਚ ਸੁਰਤੀ ਹੁੰਦੀ ਹਮੇਸ਼ਾ। ਸਭ ਕਿਸ ਆਪੇ ਆਪ ਹੈ ਦੂਜਾ ਅਵਰਨਾ ਕੋਏ। ਗੁਰਮੁਖਾਂ ਦੀ ਨਜ਼ਰ ਵਿੱਚ ਸਾਰਾ ਕੁਝ ਪਰਮੇਸ਼ੁਰ ਆਪ ਹੀ ਆਪ ਹੈ, ਦੂਜਾ ਹੈ ਹੀ ਕੋਈ ਨਹੀਂ। ਉਹ ਕਹਿੰਦੇ ਜਿਉਂ ਬੁਲਾਏ ਤਿਉਂ ਬੋਲੀਐ, ਜਾਂ ਆਪੇ ਬੁਲਾਏ ਜਾਂ ਆਪ ਬੁਲਾਏ ਸੋਏ। ਕਹਿੰਦੇ ਜਿਵੇਂ ਪਰਮੇਸ਼ੁਰ ਬੁਲਾਉਂਦਾ ਗੁਰਮੁਖ ਉਵੇਂ ਬੋਲਦੇ ਨੇ, ਉਹ ਪਰਮੇਸ਼ੁਰ ਆਪ ਹੀ ਬੁਲਾਉਂਦਾ ਤਾਂ ਨਾਮ ਨੂੰ ਬੋਲਦੇ ਨੇ, ਪਰਮੇਸ਼ੁਰ ਹੀ ਬੁਲਾਉਣ ਵਾਲਾ ਹੈ, ਪਰਮੇਸ਼ੁਰ ਹੀ ਕਹਾਉਣ। ਇਹ ਨਜ਼ਰ ਹੁੰਦੀ ਹੈ, ਹੁਣ ਇਹ ਗੁਰਮੁਖਾਂ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ, ਉਹ ਤਾਂਹੀਓ ਫਿਰ ਇਹਨਾਂ ਦਾ ਗੁੱਸਾ ਨਹੀਂ ਕਰਦੇ। ਉਹ ਕਹਿੰਦੇ ਇਹਦੇ ਵਿਚਾਰੇ ਦੇ ਕੀ ਵੱਸ ਹੈ, ਇਹ ਤਾਂ ਬੁੱਧੀ ਦੀ ਸਿਆਣਪ ਵਿੱਚ ਪਾ ਕੇ ਪਰਮੇਸ਼ੁਰ ਆਪ ਹੀ ਪੁੱਠੇ ਰਾਹ ਤੋਰੀ ਜਾਂਦਾ। ਕਹਿੰਦੇ ਸ਼ਾਬਾਸ਼ ਤੁਰਿਆ ਜਾ ਤੁਰਿਆ ਜਾ, ਤੁਰਿਆ ਤੁਰਿਆ ਜਾਂਦਾ ਹੀ ਸਮੁੰਦਰ ਚ ਡਿੱਗ ਪੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ। ਜਿਨ੍ਹਾਂ ਦੇ ਸ਼ਬਦ ਤੋਂ ਭਾਵ ਉਪਦੇਸ਼ ਕਰਕੇ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ, ਉਹਨਾਂ ਮੁੱਖ ਗੁਰਾਂ ਦੀ ਬਾਣੀ ਬ੍ਰਹਮ ਰੂਪ ਹੈ, ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਉਹਨਾਂ ਦੀ ਬਾਣੀ। ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ। ਕਹਿੰਦੇ ਉਪਦੇਸ਼ ਕਰਕੇ ਪਰਮੇਸ਼ਰ ਦਾ ਮਿਲਾਪ ਹੁੰਦਾ ਹੈ। ਗੁਰਮੁਖਾਂ ਦੀ ਮੁਖੀ ਗੁਰਾਂ ਦੀ ਜਿਹੜੀ ਬਾਣੀ ਬ੍ਰਹਮ ਰੂਪ ਹੈ, ਗੁਰਬਾਣੀ ਸਾਰੀ ਵੀ ਬ੍ਰਹਮ ਰੂਪ ਹੈ। ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਆ ਸੁੱਖ ਹੋਏ। ਮਹਾਰਾਜ ਕਹਿੰਦੇ ਨਾਮ ਨੂੰ ਹੀ ਸੰਭਾਲਣਾ ਕਰ, ਨਾਮ ਨੂੰ ਯਾਦ ਕਰ, ਬਸ ਨਾਮ ਨਾਲ ਹੀ ਸੁੱਖ ਹੋਣਾ, ਬਾਕੀ ਸਾਰੀਆਂ ਗੱਲਾਂ ਛੱਡ, ਭੁੱਲ ਜਾ ਸਭ ਕੁਛ। ਦੇਖ ਨਾਮ ਦਾ ਕਿੰਨਾ ਮਹਾਤਮ ਦੱਸਿਆ। ਧਰਮ ਰਾਜਾ ਵੀ ਆ ਕੇ ਸੇਵਾ ਕਰਦਾ, ਸਾਰੇ ਹੀ ਕਰਦੇ। ਧਰਮ ਰਾਜਾ ਤਾਂ ਵਿਚਾਰਾ ਬਹੁਤ ਛੋਟਾ ਹੈ। ਆ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਸੇਵਾ ਕਰਦੇ ਨੇ, ਦੇਵਤੇ ਵੀ ਸੇਵਾ ਕਰਦੇ ਨੇ, ਉਹਦੀ ਸੇਵਾ ਕੌਣ ਨਹੀਂ ਕਰਦਾ? ਸਾਰਾ ਬ੍ਰਹਿਮੰਡ ਰੱਬ ਦੇ ਪਿਆਰੇ ਕੀ ਹੱਥ ਜੋੜ ਕੇ ਖੜ ਜਾਂਦਾ, ਜੀ ਹੁਕਮ ਕਰੋ। ਉਹ ਕਹਿੰਦੇ ਕੋਈ ਹੁਕਮ ਨਹੀਂ ਹੈ ਸਾਨੂੰ, ਬਸ ਤੁਸੀਂ ਨਾਮ ਜਪਣ ਦਿਓ। ਉਹ ਨਾਮ ਦੇ ਨਾਲ ਜੁੜੇ ਹੋਇਆਂ ਦੀ ਸਾਰਾ ਬ੍ਰਹਿਮੰਡ ਹੀ ਸੇਵਾ ਕਰਦਾ, ਆ ਕੇ ਉਹਦੇ ਦਰਸ਼ਨ ਕਰਨ ਆ ਜਾਂਦੇ ਸਾਰੇ ਜਾਣੇ। ਅਸੀਂ ਤਾਂ ਤੁਹਾਡੇ ਦਰਸ਼ਨ ਕਰਨ ਆਏ ਹਾਂ ਜੀ, ਇਹ ਬਹੁਤ ਵੱਡੀਆਂ ਚੀਜ਼ਾਂ ਨੇ। ਇੱਥੇ ਕੋਈ ਮਾੜਾ ਮੋਟਾ ਬੰਦਾ ਸਾਨੂੰ ਮਿਲਣ ਨਹੀਂ ਆਉਂਦਾ, ਅਤੇ ਰੱਬ ਦੇ ਪਿਆਰਿਆਂ ਨੂੰ ਪੂਰਾ ਬ੍ਰਹਿਮੰਡ ਹੀ ਮਿਲਣ ਆਉਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਜਪੋ, ਨਾਮ ਦੇ ਵਿੱਚ ਹੀ ਸਾਰਾ ਸੁੱਖ ਹੈ। ਜਿਤ ਸੇਵਿਆ ਸੁੱਖ ਹੋਏ, ਜਿਹਦੀ ਸੇਵਾ ਕੀਤਿਆਂ ਸੁੱਖ ਪ੍ਰਾਪਤ ਹੁੰਦਾ ਆਪਾਂ ਨੂੰ। ਇਉਂ 63 ਸ਼ਬਦ ਤੱਕ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, 39 ਅੰਗ 'ਤੇ ਚਲੇ ਗਏ ਆਪਾਂ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਰੋਜ਼ 1 ਚੌਪੀ ਸਾਹਿਬ ਦਾ ਪਾਠ ਕਰਕੇ, ਜਾਂ 5 ਪਾਠ ਕਰੋ ਚੌਪੀ ਸਾਹਿਬ ਦੇ, ਜਾਂ 1 ਜਪਜੀ ਸਾਹਿਬ ਕਰੋ, ਸੁਖਮਨੀ ਸਾਹਿਬ ਕਰੋ, ਅਰਦਾਸ ਕਰੋ ਗੁਰਾਂ ਦੇ ਅੱਗੇ ਵੀ ਆਪਾਂ ਸਾਰੀ ਗੁਰਬਾਣੀ ਦੇ ਅਰਥ ਸ਼ਰਵਣ ਕਰ ਸਕੀਏ। ਮਹਾਰਾਜ ਨਿਰਵਿਘਨ ਸੰਪੂਰਨਤਾ ਬਖਸ਼ਿਸ਼ ਕਰਨ। ਇਹ ਸੰਗਤ ਦੀ ਅਰਦਾਸ ਨਾਲ ਕਿਰਪਾ ਹੋਣੀ ਹੈ, ਸੰਗਤ ਅਰਦਾਸ ਕਰੇ, ਸਤਿਗੁਰੂ ਕਿਰਪਾ ਕਰਨ, ਮਨਮੁੱਖਾਂ ਨੂੰ ਵੀ ਸੋਝੀ ਆ ਜਾਏ, ਸਾਰਿਆਂ ਨੂੰ ਸੋਝੀ ਪੈ ਜਾਏ ਨਾਮ ਦੀ, ਸਹੀ ਰਸਤੇ 'ਤੇ ਆ ਜਾਣ, ਪੰਥ ਦੀ ਚੜ੍ਹਦੀ ਕਲਾ ਹੋਵੇ। ਸਤਿਗੁਰੂ ਕਿਰਪਾ ਕਰਨ, ਪਿਆਰ ਸਤਿਕਾਰ ਨਾਲ ਮੁੱਖ ਪਵਿੱਤਰ ਕਰੀਏ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿ